ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੂਹੀ ਮਹਲਾ ਪਹਿਲਾ ਘਰ ਸੇਵਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਉੱਜਲ ਕਹਿ ਚਿਲਕਣਾ ਘੋਟਿਮ ਕਾਲੜੀ ਮਾਸ ਧੋਤਿਆ ਜੂਠ ਨਾ ਉਤਰੈ ਜੇ ਸੌ ਧੋਵਾ ਤਿਸ ਉੱਜਲ ਕਹਿ ਚਿਲਕਣਾ ਘੋਟਿਮ ਕਾਲੜੀ ਮਾਸ ਧੋਤਿਆ ਜੂਠ ਨਾ ਉਤਰੈ ਜੇ ਸੌ ਧੋਵਾ ਤਿਸ ਸੱਜਣ ਸੇਈ ਨਾਲ ਮੈਂ ਚਲਦਿਆਂ ਨਾਲ ਚਲਾਨਾ ਜਿੱਥੇ ਲੇਖਾ ਮੰਗੀਐ ਤਿੱਥੇ ਖੜੇ ਦਿਸਾਨਾ ਸੱਜਣ ਸੇਈ ਨਾਲ ਮੈਂ ਚਲਦਿਆਂ ਨਾਲ ਚਲਾਨਾ ਜਿੱਥੇ ਲੇਖਾ ਮੰਗੀਐ ਤਿੱਥੇ ਖੜੇ ਦਿਸਾਨਾ ਰਹਾਉ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗਰੀਬ ਨਿਵਾਜ, ਪਤਿਤ ਪਾਵਨ ਭਗਤ ਵਿਛਲ, ਕਿਰਪਾ ਦੇ ਖਜ਼ਾਨੇ ਜੁਗੋ ਜੁਗ ਅਟਲ ਸਤਿਗੁਰੂ, ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਗੁਰੂ ਕੇ ਰਾਗੀ ਜੱਥੇ ਨੇ ਬਹੁਤ ਹੀ ਸ਼ਰਧਾ ਭਾਵਨਾ ਨਾਲ ਆਸਾ ਜੀ ਦੀ ਵਾਰ ਦੇ ਕੀਰਤਨ ਸਰਵਣ ਕਰਵਾਏ ਹਨ, ਅਥਵਾ ਦੂਰਾਂ ਦਰੇਡਿਆਂ ਤੋਂ ਚੱਲ ਕੇ ਗੁਰੂ ਕੇ ਸ਼ਰਧਾਲੂ ਸਿੱਖ ਸ੍ਰੀ ਦਰਬਾਰ ਸਾਹਿਬ ਜੀ ਦੇ ਦਰਸ਼ਨ ਦੀਦਾਰੇ ਪਵਿੱਤਰ ਸਰੋਵਰ ਦੇ ਇਸ਼ਨਾਨ ਕਰਨ ਲਈ ਸ਼ਰਧਾ ਭਾਵਨਾ ਨਾਲ ਪਹੁੰਚੇ ਹੋਏ ਨੇ। ਹਰ ਇੱਕ ਗੁਰਸਿੱਖ ਦੇ ਮਨ ਵਿੱਚ ਇਹ ਚਾਅ ਹੁੰਦਾ ਹੈ, ਸ਼ਰਧਾ ਹੁੰਦੀ ਹੈ, ਜਦੋਂ ਵੀ ਸਤਿਗੁਰੂ ਜੀ ਕਿਰਪਾ ਕਰਨ ਗੁਰਸਿੱਖ ਦੀ ਅਰਦਾਸ ਹੁੰਦੀ ਹੈ ਕਿ ਮੈਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਹੋ ਜਾਣ। ਸਤਿਗੁਰੂ ਜੀ ਨੇ ਰਹਿਮਤ ਕੀਤੀ ਹੈ, ਬਹੁਤ ਸਾਰੀਆਂ ਗੁਰੂਕੀਆਂ ਸਿੱਖ ਸੰਗਤਾਂ ਅੰਮ੍ਰਿਤ ਵੇਲੇ ਤੋਂ ਹੀ ਗੁਰੂ ਕੀ ਬਾਣੀ ਦਾ ਆਨੰਦ ਮਾਣ ਰਹੀਆਂ ਹਨ, ਕੀਰਤਨ ਸਰਵਣ ਕਰ ਰਹੀਆਂ ਹਨ। ਪਵਿੱਤਰ ਸਰੋਵਰ ਵਿੱਚ ਰਾਮਦਾਸ ਸਰੋਵਰ ਨਹਾਤੇ, ਸਭ ਉਤਰੇ ਪਾਪ ਕਮਾਤੇ। ਸਤਿਗੁਰੂ ਦੀ ਕਿਰਪਾ ਨਾਲ ਪਵਿੱਤਰ ਸਰੋਵਰ ਦੇ ਇਸ਼ਨਾਨ ਗੁਰਕੀਆਂ ਸੰਗਤਾਂ ਨੂੰ ਬਖਸ਼ਿਸ਼ ਹੋਏ ਹਨ। ਜੋ ਅੱਜ ਸਤਿਗੁਰੂ ਜੀ ਨੇ ਰਹਿਮਤ ਕੀਤੀ, ਕਿਰਪਾ ਕਰਕੇ ਸ੍ਰੀ ਮੁਖ ਵਾਕ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਬਖਸ਼ਿਸ਼ ਕੀਤੇ ਹਨ, ਉਸਦੀ ਕਥਾ ਵਿਚਾਰ ਦਾ ਸਮਾਂ ਆਇਆ ਹੈ। ਆਓ ਸ਼ਰਧਾ ਸਹਿਤ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਪਾਵਨ ਉਪਦੇਸ਼ ਨੂੰ ਸਰਵਣ ਕਰੀਏ, ਤਾਂ ਕਿ ਸਾਡਾ ਇੱਥੇ ਆਇਆ ਹੋਇਆ ਵੀ ਸਫਲਾ ਹੋਵੇ ਅਤੇ ਦੂਰ ਦਰੇਡੇ ਮੀਡੀਏ ਦੇ ਰਾਹੀਂ ਗੁਰੂਕੀਆਂ ਸੰਗਤਾਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਇਸ ਸੁਭਾਵ ਸਮੇਂ ਦਾ ਆਨੰਦ ਮਾਣਦੀਆਂ ਹਨ, ਗੁਰਮਤਿ ਸਮਾਗਮ ਵਿੱਚ ਹਿੱਸਾ ਲੈਂਦੀਆਂ ਹਨ। ਸਤਿਗੁਰੂ ਸੱਚੇ ਪਾਤਸ਼ਾਹ ਜੀ, ਇਹ ਸਤਿਗੁਰੂ ਦੇ ਮਹਾ ਪਵਿੱਤਰ ਉਪਦੇਸ਼ ਨੂੰ ਸਾਡੇ ਹਿਰਦੇ ਵਿੱਚ ਵਸਾਉਣ। ਇਹ ਸਾਰੇ ਆਪਾਂ ਅਰਦਾਸ ਬੇਨਤੀ ਕਰੀਏ, ਸਾਡੀਆਂ ਝੋਲੀਆਂ ਆਪਣੇ ਸੁੱਚੇ ਉਪਦੇਸ਼ ਨਾਲ ਭਰ ਦੇਣ। ਇਹ ਹਰ ਗੁਰਸਿੱਖ ਦੀ ਸਹਿ ਤਮੰਨਾ ਹੁੰਦੀ ਹੈ। ਆਓ ਸਾਰੀ ਸੰਗਤ ਗੁਰੂ ਕੀ ਕਥਾ ਸੁਣਨ ਵਾਸਤੇ ਇਕਾਗਰ ਚਿੱਤ ਮਨ ਕਰਨ ਲਈ ਸਰਬੱਤ ਸੰਗਤ ਗੱਜ ਕੇ ਆਖੋ ਜੀ, ਸਤਨਾਮ ਸ੍ਰੀ ਵਾਹਿਗੁਰੂ ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੂਹੀ ਮਹਲਾ ਪਹਿਲਾ ਘਰ ਸੇਵਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਸੂਹੀ ਰਾਗ ਦੇ ਵਿੱਚ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਸਤਿਗੁਰੂ ਜੀ ਆਪ ਰਹਿਮਤਾਂ ਦੇ ਘਰ ਵਿੱਚ ਆਏ ਜਿੱਥੇ ਜਗਤ ਜਲੰਦੇ ਦੇ ਵਿੱਚ ਸਤਿਗੁਰੂ ਜੀ ਨੇ ਇੱਕ ਐਸਾ ਪੰਥ ਸਾਜਿਆ ਜਿਸ ਨੂੰ ਸਤਿਗੁਰੂ ਜੀ ਨੇ ਨਿਰਮਲ ਪੰਥ ਕਿਹਾ, ਉਜਲ ਪੰਥ ਵੀ ਕਿਹਾ। ਸ਼ਬਦ ਜਿੱਤੀ ਸਿੱਧ ਮੰਡਲੀ ਕੀ ਤੋਸ ਆਪਣਾ ਪੰਥ ਨਿਰਾਲਾ। ਸਤਿਗੁਰੂ ਜੀ ਨੇ ਵੀ ਨਿਰਾਲਾ ਪੰਥ ਸਾਜਿਆ ਮਹਾਰਾਜ ਨੇ। ਦੁਨੀਆਂ ਵਿੱਚ ਕਿਧਰੇ ਵੀ ਝਾਤ ਮਾਰਾਂਗੇ ਨਾ, ਜੋ ਅਸੀਂ ਸਤਿਗੁਰੂ ਜੀ ਦੀ ਬਾਣੀ ਪੜ੍ਹਦੇ ਹਾਂ, ਗਿਆਨ ਧਿਆਨ ਕਿਸ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ, ਸਭ ਤੋਂ ਵੱਡਾ ਸਤਿਗੁਰ ਨਾਨਕ ਜਿਨ ਕੱਲ ਰਾਖੀ ਮੇਰੀ। ਇਹ ਨਹੀਂ ਕਿ ਅਸੀਂ ਗੁਰਸਿੱਖ ਹਾਂ, ਧੰਨ ਗੁਰੂ ਨਾਨਕ ਸਾਹਿਬ ਦੇ ਸਿੱਖ ਹਾਂ, ਇਸ ਲਈ ਅਸੀਂ ਕਹਿ ਰਹੇ ਹਾਂ ਕਿ ਸਭ ਤੋਂ ਵੱਡਾ ਸਤਿਗੁਰੂ ਨਾਨਕ ਦਾ ਦਰ ਹੈ, ਸਭ ਤੋਂ ਵੱਡਾ ਗੁਰੂ ਦਾ ਉਪਦੇਸ਼ ਹੈ, ਸਭ ਤੋਂ ਵੱਡਾ ਗੁਰੂ ਹੈ, ਇਸ ਲਈ ਨਹੀਂ ਕਹਿ ਰਹੇ। ਵਾਸਤਵ ਵਿੱਚ ਜਦੋਂ ਅਸੀਂ ਵਿਚਾਰ ਕਰਦੇ ਹਾਂ ਤਾਂ ਫਿਰ ਸਭਨਾ ਲਈ ਕਿ ਕੋਈ ਹਿੰਦੂ ਹੈ, ਮੁਸਲਮਾਨ ਹੈ, ਕੋਈ ਈਸਾਈ ਹੈ, ਜਿਹੜੇ ਭਾਈ ਧਰਮ ਨਿਰਪੱਖ ਸੋਚ ਰੱਖਦੇ ਨੇ ਉਹਨਾਂ ਨੇ ਸਵੀਕਾਰ ਕੀਤਾ ਕਿ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਵੱਡੇ ਹਨ, ਸਿੱਧ ਵੱਡੀਆਂ ਵੱਡੀਆਂ ਕਮਾਈਆਂ ਵਾਲੇ ਸਨ, ਉਹਨਾਂ ਨੇ ਵੀ ਸਤਿਗੁਰੂ ਦੇ ਦਰਸ਼ਨ ਕਰਕੇ ਸਤਿਗੁਰੂ ਦਾ ਉਪਦੇਸ਼ ਸੁਣ ਕੇ ਇਹ ਬਚਨ ਕਹਿ ਦਿੱਤੇ, ਧੰਨ ਨਾਨਕ ਤੇਰੀ ਵੱਡੀ ਕਮਾਈ। ਸਤਿਗੁਰੂ ਜੀ ਆਪ ਜੀ ਦੀਆਂ ਬਹੁਤ ਵੱਡੀਆਂ ਵਡਿਆਈਆਂ ਹਨ। ਸਤਿਗੁਰੂ ਪਾਤਸ਼ਾਹ ਜੀ ਨੇ ਇਹ ਐਸਾ ਇੱਕ ਨਿਰਮਲ ਪੰਥ ਚਲਾਇਆ ਜਿਸ ਨੂੰ ਬਾਕੀ ਮਜ਼ਹਬਾਂ ਨਾਲੋਂ ਅਲੈਦਾ ਵੀ ਕਰ ਲਿਆ, ਅਤੇ ਇਹਦੇ ਵਿੱਚ ਵਿੜੱਪਣ ਕੀ ਹੈ, ਕਿਸੇ ਨਾਲ ਵਿਰੋਧ ਵੀ ਨਹੀਂ ਕੀਤਾ, ਕਿਸੇ ਨਾਲ ਈਰਖਾ ਨਹੀਂ ਕੀਤੀ, ਦਵੈਸ਼ ਨਹੀਂ ਕੀਤੀ, ਬਲਕਿ ਆਪਣੇ ਆਪ ਨੂੰ ਅਲੱਗ ਕਰਕੇ ਇੱਕ ਅਕਾਲ ਪੁਰਖ ਦੇ ਰਾਹ 'ਤੇ ਚੱਲਣ ਵਾਲਿਆਂ ਦਾ ਪੰਥ ਚਲਾ ਲਿਆ ਮਹਾਰਾਜ ਨੇ। ਛੋਟੀ ਉਮਰ ਤੋਂ ਲੈ ਕੇ ਹੀ ਜਦੋਂ ਤੱਕ ਪੜ੍ਹਨ ਦੀ ਅਵਸਥਾ ਆਈ ਉੱਥੋਂ ਤੋਂ ਲੈ ਕੇ ਪੜ੍ਹਦੇ ਵੀ ਹੈਰਾਨ ਰਹਿ ਗਏ, ਪੜ੍ਹਾਈਆਂ ਪੜ੍ਹਾਉਣ ਵਾਲੇ ਜਦੋਂ ਇੱਥੋਂ ਤੱਕ, ਕਿਉਂਕਿ ਫਾਰਸੀ ਦੇ ਹਿੰਦੀ ਦੇ ਅੱਖਰ ਸਨ ਕੱਕੇ ਤੋਂ ਸ਼ੁਰੂ ਹੁੰਦੇ, ਕੱਕਾ ਖੱਖਾ ਕੈ ਖੈ, ਅਤੇ ਜਦੋਂ ਪਾਂਧੇ ਨੇ ਕਿਹਾ ਕਿ ਇਹ ਤੂੰ ਅੱਖਰਾਂ ਦੀ ਮੁਹਾਰ ਨਹੀਂ ਸਿੱਖ ਤਾਂ ਕਿ ਤੈਨੂੰ ਅੱਗੇ ਵਿੱਦਿਆ ਦਾ ਅਸਾਰ ਹੋ ਸਕੇ, ਤਾਂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਹੁਦਿਆਲ ਪਾਂਧੇ ਨੂੰ, ਕਹਿੰਦੇ ਭਾਈ ਮੈਨੂੰ ਇਹਦਾ ਅਰਥ ਸਮਝਾਓ ਕਿ ਕੱਕੇ ਦਾ ਅਰਥ ਕੀ ਆ। ਉਹ ਕਹਿੰਦਾ ਵੀ ਇਕੱਲੇ ਕੱਕੇ ਦਾ ਕੋਈ ਅਰਥ ਨਹੀਂ ਬਣਦਾ, ਇਹਦੇ ਨਾਲ ਜਮ੍ਹਾਂ ਕਰਾਂਗੇ, ਹੋਰ ਅੱਖਰ ਜੋੜਾਂਗੇ, ਇਹਦੇ ਨਾਲ ਕੋਈ ਲਾਂ ਦਲਾਂ ਕੰਨਾਂ ਉੱਕੜ ਲਾਵਾਂਗੇ ਤਾਂ ਹੀ ਕੋਈ ਇਹਦਾ ਅਰਥ ਬਣੇਗਾ ਨਾ। ਅੱਛਾ, ਕਹਿੰਦੇ ਇਕੱਲੇ ਕੱਕੇ ਦਾ ਕੋਈ ਅਰਥ ਨਹੀਂ। ਕਹਿੰਦੇ ਨਹੀਂ, ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਤੇ ਜਾਣੀ ਜਾਣ ਸਨ, ਉਸਨੂੰ ਇੱਕ ਉਪਦੇਸ਼ ਦੇਣਾ ਸੀ। ਕਹਿੰਦੇ ਜਿਹੜੇ ਇਕੱਲੇ ਅੱਖਰ ਦਾ ਕੋਈ ਅਰਥ ਹੀ ਨਹੀਂ, ਮੈਂ ਕਾਹਦੇ ਲਈ ਪੜ੍ਹਨਾ, ਉਹ ਕਾਹਦੇ ਲਈ ਸਿੱਖਣਾ ਹੈ ਜਿਹਦਾ ਅਰਥ ਹੀ ਕੋਈ ਨਹੀਂ ਹੈਗਾ। ਫਿਰ ਉਹਨੇ ਕੋਸ਼ਿਸ਼ ਕੀਤੀ, ਅਗਲਾ ਦਿਨ ਬੀਤ ਗਿਆ ਅਤੇ ਫਿਰ ਉਹਨੂੰ ਸਮਝ ਵਿੱਚ ਆਈ ਵੀ ਇੱਕ ਨਵਾਂ ਢੰਗ ਸੋਚਦੇ ਹਾਂ। ਫਿਰ ਪੁੱਛਿਆ ਕਿ ਮੇਰੇ ਕੋਲ ਤਾਂ ਇਕੱਲੇ ਕੱਕੇ ਅੱਖਰ ਦਾ ਅਰਥ ਕੋਈ ਨਹੀਂ, ਤੁਸੀਂ ਦੱਸ ਸਕਦੇ ਹੋ ਕਿ ਕੱਕੇ ਅੱਖਰ ਦਾ ਕੀ ਅਰਥ ਹੈ? ਅਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਫਿਰ ਸਮਝਾਇਆ ਕਿ ਭਾਈ ਇਕੱਲੇ ਇਕੱਲੇ ਅੱਖਰ ਦਾ ਅਰਥ ਹੈ ਜੋ ਦੁਨੀਆਂ ਵਿੱਚ ਚੀਜ਼ ਦਿਸਦੀ ਹੈ ਵਿਅਰਥ ਨਹੀਂ ਹੈ ਤੇ ਸਥਿਰ ਵੀ ਨਹੀਂ ਹੈ। ਬੜਾ ਹੈਰਾਨ ਹੋਇਆ, ਕਹਿੰਦਾ ਵੀ ਦੱਸ ਸਕਦੇ ਹਾਂ? ਕਹਿੰਦੇ ਜ਼ਰੂਰ ਦੱਸ ਸਕਦੇ ਹਾਂ। ਸਤਿਗੁਰੂ ਜੀ ਨੇ ਫਿਰ ਕੱਕੇ ਅੱਖਰ ਦੇ ਅਰਥ ਸਮਝਾਏ। ਕੱਕਾ ਕੇਸ ਪੁੰਡਰ ਜਬ ਹੋਏ ਵਿਨ ਸਾਬੂਣ ਉਜਲਿਆ, ਜਮ ਰਾਜੇ ਕੇ ਹੇਰੂ ਆਏ ਮਾਇਆ ਕੈ ਸੰਗਲ ਬੰਧ ਲਿਆ। ਜਦੋਂ ਇਹ ਸ਼ਬਦ ਸੁਣੇ ਬੜਾ ਹੈਰਾਨ ਹੋਇਆ, ਤੇ ਫਿਰ ਬਾਬਾ ਕਲਿਆਣ ਚੰਦ ਜੀ ਨੂੰ ਕਹਿਣ ਲੱਗਾ ਵੀ ਤੁਹਾਡਾ ਸਪੁੱਤਰ ਤੇ ਵਿਦਿਆ ਦਾ ਭੰਡਾਰ ਹੈ, ਇਹਨੂੰ ਪੜ੍ਹਾਉਣ ਦੀ ਲੋੜ ਨਹੀਂ, ਰਹੋ ਵਿਚਾਰ, ਸਮਾਂ ਸੀਮਿਤ ਹੈ ਸਾਧ ਸੰਗਤ ਜੀ। ਇਸੇ ਤਰ੍ਹਾਂ ਜਦੋਂ ਜਨੇਊ ਪਾਉਣ ਦਾ ਸਮਾਂ ਆਇਆ ਉਦੋਂ ਵੀ ਕਹਿ ਦਿੱਤਾ ਕਿ ਨਹੀਂ, ਇਹ ਕੱਚੇ ਜਨੇਊ ਮੈਂ ਨਹੀਂ ਪਾਉਂਦਾ, ਵੀ ਅੱਗ ਵਿੱਚ ਸੜ ਜਾਣਗੇ, ਇਹ ਮਿੱਟੀ ਘੱਟੇ ਨਾਲ ਮੈਲੇ ਹੋ ਜਾਣਗੇ, ਧੋਤਿਆਂ ਹਜ਼ਾਰ ਰੰਗ ਉੱਤਰ ਜਾਏਗਾ, ਇਹ ਘਸ ਜਾਣਗੇ, ਮੈਂ ਇਹ ਜਨੇਊ ਨਹੀਂ ਪਾਉਣਾ ਚਾਹੁੰਦਾ। ਤੇ ਫਿਰ ਪੁੱਛਿਆ ਕਿ ਤੁਸੀਂ ਕਿਹੋ ਜਿਹਾ ਜਨੇਊ ਪਾਉਣਾ ਹੈ? ਤੇ ਫਿਰ ਸ਼ਬਦ ਉਚਾਰੇ, ਦਇਆ ਕਪਾਹ ਸੰਤੋਖ ਸੂਤ ਜਤ ਗੰਢੀ ਸੱਤ ਵੱਟ, ਇਹ ਜਨੇਊ ਜੀ ਕਾ ਹਈ ਤਾਂ ਪਾਂਡੇ ਘੱਤ। ਫਿਰ ਵੀ ਹੈਰਾਨ ਹੋਏ, ਫਿਰ ਬਾਬਾ ਜੀ ਦੇ ਪਾਸ ਜਾ ਕੇ ਬਾਬਾ ਕਲਿਆਣ ਚੰਦ ਦੇ ਬੇਨਤੀ ਕੀਤੀ ਕਿ ਇਹਨਾਂ ਨੂੰ ਹੋਰ ਸਮਝਾਉਣ ਦੀ ਲੋੜ ਨਹੀਂ, ਦਸ ਤੂਕ ਮਾਤਰ ਬੇਨਤੀਆਂ ਕਰਦਾ ਹੈ। ਫਿਰ ਸਤਿਗੁਰੂ ਪਾਤਸ਼ਾਹ ਜੀ ਦੇ ਵਿਆਹ ਦਾ ਸਮਾਂ ਆਇਆ, ਉਸ ਸਮੇਂ ਵੀ ਅੱਗ ਦੇ ਦੁਆਲੇ ਫੇਰੇ ਲਏ ਜਾਂਦੇ ਸਨ। ਮਹਾਰਾਜ ਨੇ ਕਿਹਾ ਨਹੀਂ ਭਾਈ, ਅੱਗ ਕੋਈ ਦੇਵਤਾ ਨਹੀਂ, ਅੱਗ ਕੋਈ ਸ਼ਕਤੀ ਨਹੀਂ, ਸਾਡੇ ਕੋਲ ਤੇ ਅਕਾਲ ਪੁਰਖ ਨੇ ਆਪ ਕਿਰਪਾ ਕਰਕੇ ਮਹਾਂ ਸ਼ਕਤੀ ਬਖਸ਼ੀ ਹੈ ਮੂਲ ਮੰਤਰ ਵੀ, ਅਸੀਂ ਤੇ ਉਸਦੇ ਦੁਆਲੇ ਆਨੰਦ ਕਾਰਜ ਫੇਰੇ ਲਵਾਂਗੇ। ਸਾਧ ਸੰਗਤ ਜੀ, ਮੰਜੀ ਸਾਹਿਬ ਤਿਆਰ ਕੀਤਾ, ਕਾਗਜ਼ ਦੇ ਉੱਪਰ ਸਤਿਗੁਰੂ ਜੀ ਨੇ ਮੂਲ ਮੰਤਰ ਲਿਖਿਆ, ਉਹਦੇ ਦੁਆਲੇ ਚਾਰ ਪ੍ਰਕਰਮਾਂ ਕੀਤੀਆਂ, ਵਿਆਹ ਕੀਤਾ। ਭਾਵ ਇਹ ਸੀ ਦੁਨਿਆਵੀ ਕਾਰਜ ਹੁਣ ਤੱਕ ਦੇ, ਤੇ ਫਿਰ ਸਤਿਗੁਰੂ ਜੀ ਨੇ ਜਦੋਂ ਅੱਗੇ ਸਮੁੱਚੀ ਲਕਾ, ਵਾਹਿਗੁਰੂ ਇਹ ਸੀ ਪਰਿਵਾਰਕ ਕਾਰਜ, ਹੁਣ ਜਦੋਂ ਦੁਨਿਆਵੀ ਕਾਰਜਾਂ ਵਿੱਚ ਉਤਰੇ ਮਹਾਰਾਜ ਜੀ, ਤੇ ਫਿਰ ਪਿਤਾ ਜੀ ਨੇ ਕਿਹਾ ਕਿ ਤੁਸੀਂ ਹੁਣ ਵੱਡੇ ਹੋ ਗਏ ਆ, ਕੋਈ ਬਿਜ਼ਨਸ ਕਰੋ, ਕੰਮ ਕਾਰ ਕਰੋ, ਕੋਈ 20 ਰੁਪਏ ਦਾ ਮਾਲੀਆ ਦਿੱਤਾ, ਧਨ ਦਿੱਤਾ ਕਿ ਜਾਓ ਸੌਦਾ ਲਿਆਓ। 20 ਰੁਪਏ ਬੜੀ ਵੱਡੀ ਰਕਮ ਸੀ ਉਸ ਵੇਲੇ, ਤੇ ਬਾਬਾ ਜੀ ਆਪ, ਬਾਬਾ ਕਲਿਆਣ ਚੰਦ ਵੀ ਪਟਵਾਰੀ ਸਨ, ਪ੍ਰਗਣੇ ਦੇ ਪਟਵਾਰੀ ਹੋਇਆ ਕਰਦੇ ਸਨ, ਅੱਜ ਨਹੀਂ ਕਿ ਇੱਕ ਸ਼ਹਿਰ ਦੇ ਵਿੱਚ 10-10 ਪਟਵਾਰੀ ਨੇ, ਆਏ ਨਹੀਂ ਸੀ ਹੁੰਦਾ, ਉਹਦਾ ਪ੍ਰਗਣੇ ਦੇ ਪਟਵਾਰੀ ਹੁੰਦੇ ਸਨ। ਸੋ ਉਹ ਵੀ ਘਰੋਂ ਚੰਗੇ ਸਰਦੇ ਸਨ, ਕਿਹਾ ਕਿ ਚੰਗਾ ਹੋਰ ਰਾਸ਼ਨ ਲੈ ਆਵੇਗਾ ਫਿਰ ਹੋਰ ਮਾਇਆ ਦੇ ਦਿਆਂਗੇ। ਰਸਤੇ ਵਿੱਚ ਭੁੱਖੇ ਸਾਧੂ ਮਿਲ ਗਏ, ਵੇਖਿਆ ਕਿ ਇਹਨਾਂ ਦੀ ਬੇਵਰ ਹਾਲਤ ਹੈ, ਬੜੇ ਭੁੱਖੇ ਬੈਠੇ ਨੇ। ਪੁੱਛਿਆ ਕਿ ਤੁਸੀਂ ਕਿਉਂ ਉਦਾਸ ਬੈਠੇ ਹੋ? ਕਹਿੰਦੇ ਕਈ ਦਿਨਾਂ ਦਾ ਖਾਣ ਨੂੰ ਕੁਝ ਨਹੀਂ ਮਿਲਿਆ। ਕਹਿੰਦੇ ਕੋਈ ਨਹੀਂ, ਬੈਠੋ ਇੱਥੇ। ਆਪ ਗਏ ਬਾਜ਼ਾਰ ਵਿੱਚੋਂ ਰਾਸ਼ਨ ਲਿਆਂਦਾ, ਰਸਤਾ ਲਿਆ ਕੇ ਦਿੱਤੀਆਂ, ਲੰਗਰ ਛਕਾਇਆ, ਬੜੇ ਪ੍ਰਸੰਨ ਹੋਏ, ਪਿਤਾ ਜੀ ਦੀਆਂ ਝਿੜਕਾਂ ਵੀ ਲੈ ਲਈਆਂ। ਪਰ ਸਾਧ ਸੰਗਤ, ਦੁਨੀਆਂ 'ਚ ਲੰਗਰ ਲਾ ਤੇ ਦੁਨੀਆਂ 'ਚ, ਸਤਿਗੁਰੂ ਜੀ ਨੇ ਐਸਾ ਇੱਕ ਨਿਰਮਲ ਪੰਥ ਚਲਾਇਆ ਹੈ ਜਿਹਦੇ ਵਿੱਚ ਸਤਿਗੁਰੂ ਜੀ ਨੇ ਕਿਸੇ ਵੀ ਧਰਮ ਦੀ, ਕਿਸੇ ਵੀ ਧਾਰਮਿਕ ਗ੍ਰੰਥ ਦੀ, ਕਿਸੇ ਵੀ ਧਾਰਮਿਕ ਰਹਿਬਰ ਦੀ, ਕਿਸੇ ਦੇਵੀ ਦੇਵਤੇ ਦੀ ਮਦਦ ਨਹੀਂ ਲਈ ਇਸ ਧਰਮ ਨੂੰ ਚਲਾਉਣ ਵਾਸਤੇ। ਇੱਥੋਂ ਤੱਕ ਕਿ ਸਤਿਗੁਰੂ ਪਾਤਸ਼ਾਹ ਜੀ ਨੇ ਜੋ ਬਾਣੀ ਰਚੀ, ਉਹ ਬਾਣੀ ਸੁਤੰਤਰ ਰਚੀ, ਉਸ ਬਾਣੀ ਨੂੰ ਲਿਖਣ ਵਾਸਤੇ ਅੱਖਰ ਵੀ ਸੁਤੰਤਰ ਲਏ, ਅਤੇ 10 ਸਰੂਪ ਧਾਰਦਿਆਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸ਼ਹਾਦਤਾਂ ਦੇ ਰਾਹ ਵੀ ਚੁਣੇ, ਸੇਵਾ ਦੇ ਰਾਹ ਵੀ ਚੁਣੇ, ਅਤੇ ਫਿਰ ਖਾਲਸਾ ਪੰਥ ਸਾਜ ਦਿੱਤਾ। ਖਾਲਸਾ ਪੰਥ ਸਾਜ ਕੇ ਜਿਹੜਾ ਨਿਰਮਲ ਪੰਥ ਚਲਾਇਆ ਸੀ ਉਹਨੂੰ ਖਾਲਸਾ ਪੰਥ ਬਣਾ ਦਿੱਤਾ, ਅਤੇ ਖਾਲਸਾ ਪੰਥ ਕਿਹੜਾ ਬਣਾਇਆ ਮਹਾਰਾਜ ਨੇ? ਸਤਿਗੁਰੂ ਜੀ ਨੇ ਕਹਿ ਦਿੱਤਾ ਕਿ ਇਹ ਖਾਲਸਾ ਪੰਥ ਮੇਰਾ ਹੀ ਰੂਪ ਹੈ, ਖਾਲਸਾ ਮੇਰੋ ਰੂਪ ਹੈ, ਖਾਸ ਖਾਲਸੇ ਹੋ ਮੈਂ ਕਰੋ ਨਿਵਾਸ, ਖਾਲਸਾ ਮੇਰਾ ਸੱਜਣ ਸੂਰਾ, ਖਾਲਸਾ ਮੇਰਾ ਸਤਿਗੁਰ ਪੂਰਾ। ਸਤਿਗੁਰੂ ਜੀ ਨੇ ਇੰਨੀ ਬੇਬਾਕੀ ਦੇ ਨਾਲ ਆਜ਼ਾਦ ਕੌਮ ਸਾਜੀ ਹੈ ਅਤੇ ਨਾਲ ਨਾਲ ਇੱਥੇ ਜਿਹੜਾ ਵੀ ਸ਼ਰਨ ਵਿੱਚ ਆਇਆ ਉਹ ਭਾਵੇਂ ਕੋਈ ਹਿੰਦੂ ਸੀ, ਮੁਸਲਮਾਨ ਸੀ, ਈਸਾਈ ਸੀ, ਗਰੀਬ ਸੀ, ਅਮੀਰ ਸੀ, ਭਾਵੇਂ ਕੋਈ ਰਜਵਾੜੇ ਸ਼ਾਹੀ ਦੇ ਵਿੱਚ ਉਹ ਘਰੇਲੂ ਝਗੜਿਆਂ ਦੀ ਮਾਰ ਵਿੱਚ ਸੀ, ਪਰ ਜਿਹੜਾ ਸ਼ਰਨ ਵਿੱਚ ਆ ਗਿਆ ਨਾ, ਇੱਥੇ ਦਾਰਾ ਸ਼ਿਕੋਹ ਵਰਗੇ ਵੀ ਆਏ, ਮਹਾਰਾਜ ਨੇ ਸ਼ਰਨ ਦੇ ਦਿੱਤੇ। ਸਾਧ ਸੰਗਤ ਜੀ ਬਹਾਦਰ ਸ਼ਾਹ ਵਰਗੇ ਆਏ, ਉਹਨਾਂ ਨੂੰ ਸ਼ਰਨ ਦੇ ਦਿੱਤੇ। ਸਤਿਗੁਰੂ ਪਾਤਸ਼ਾਹ ਜੀ ਦੇ ਪਾਸ ਜੇ ਕਿਤੇ ਕਸ਼ਮੀਰ ਦੇ ਪੰਡਿਤ ਆਏ, ਉਹਨਾਂ ਦੀ ਬਾਂਹ ਫੜ ਕੇ ਅਤੇ ਕਮਾਲ ਹੀ ਕਰ ਦਿੱਤੇ। ਜਿਹੜਾ ਜੰਜੂ ਪਹਿਲੇ ਸਰੂਪ ਵਿੱਚ ਪਹਿਨਿਆ ਹੀ ਨਹੀਂ, ਸਤਿਗੁਰੂ ਨੇ ਉਸੇ ਜੰਜੂ ਦੀ ਖਾਤਰ ਆਪਣਾ ਸੀਸ ਬਲੀਦਾਨ ਦੇ ਦਿੱਤਾ। ਇਹ ਨਿਰਮਲ ਪੰਥ ਨਹੀਂ ਈਰਖਾ ਕਿਸੇ ਨਾਲ। ਜਿਹੜਾ ਵੀ ਸ਼ਰਨ ਵਿੱਚ ਆ ਗਿਆ ਉਹਦੀ ਬਾਂਹ ਫੜ ਲਈ ਅਤੇ ਬਾਂਹ ਛੱਡੀ ਨਹੀਂ, ਫਿਰ ਉਸਦਾ ਪਾਰ ਉਤਾਰਾ ਕਰ ਦਿੱਤਾ। ਸਾਧ ਸੰਗਤ ਜੀ, ਜੇ ਧਾਰਮਿਕ ਤੌਰ 'ਤੇ ਇੱਥੇ ਕੋਈ ਆਇਆ, ਕੋਈ ਵੀਰ ਮੁਸਲਮਾਨ ਆਇਆ, ਕੋਈ ਜੋਗੀ ਆਇਆ, ਕੋਈ ਸਰੇਵੜਾ ਆਇਆ, ਅਤੇ ਮਹਾਰਾਜ ਨੇ ਉਹਨਾਂ ਨੂੰ ਵੀ ਗੱਲ ਨਾਲ ਲਾਇਆ, ਕਹਿ ਤਾਂ ਗੱਲੀ ਯੋਗ ਨਾ ਹੋਈ, ਪੇਟ ਪੇਟ ਕਰ ਸੰਸਾਰ ਦੇਖਿਆ, ਜੋਗੀ ਕਹੀਏ ਸੋਈ, ਕਹਿੰਦੇ ਜੋਗੀ ਗੱਲਾਂ ਦੇ ਨਾਲ ਯੋਗ ਨਹੀਂ ਆਉਣਾ। ਅਤੇ ਜੇ ਮੁਸਲਮਾਨ ਆਇਆ ਅਤੇ ਕਹਿ ਦਿੱਤਾ ਮੁਸਲਮਾਨ ਕਹਾਵਨ ਮੁਸ਼ਕਲ, ਜੇ ਹੋਏ ਤਾਂ ਮੁਸਲਮਾਨ ਕਹਾਵਾ ਅਵਲ ਔਲ ਦੀਨ ਕਰ ਮਿੱਠਾ ਮਸਕਲ ਮਾਨਾ ਮਾਲ ਮਸਾਵਾ, ਕਹਿੰਦੇ ਗੱਲਾਂ ਦੇ ਨਾਲ ਮੁਸਲਮਾਨ ਨਹੀਂ ਬਣਿਆ ਜਾਣਾ। ਜੇ ਇੱਥੇ ਪੰਡਿਤ ਆਇਆ ਅਤੇ ਕਹਿ ਦਿੱਤਾ ਸੋ ਪੰਡਿਤ ਜੋ ਤਿਹਾ ਗੁਣਾ ਕੀ ਪੰਡ ਉਤਾਰਾ, ਕਿ ਭਾਈ ਤੂੰ ਰਜੋ ਗੁਣ ਸਭ ਤਮੋ ਗੁਣ ਅਤੇ ਸਮੋ ਗੁਣ ਦੀਆਂ ਪੰਡਾਂ ਚੱਕੀ ਫਿਰੇ, ਇਹਦੇ ਨਾਲ ਤੇਰਾ ਪੰਡਿਤ ਪੁਣਾ ਨਹੀਂ ਬਣ ਸਕਦਾ। ਸੋ ਸਾਰਿਆਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਪਦੇਸ਼ ਦੇ ਦਿੱਤਾ ਅਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਅਕਾਲ ਪੁਰਖ ਦੇ ਸਨਮੁਖ ਅਰਦਾਸ ਵੀ ਇਹ ਕੀਤੀ, ਜਗਤ ਜਲੰਧਾ ਰੱਖ ਲਏ ਆਪਣੀ ਕਿਰਪਾ ਧਾਰ, ਜਿੱਤ ਦੁਆਰਾ ਉੱਭਰਾ ਤਿੱਤ ਲਿਹੋ ਉਭਾਰ। ਐਸਾ ਧਰਮ ਦੁਨੀਆਂ 'ਚ ਕਿਤੇ ਹੋ ਸਕਦਾ ਹੈ? ਤਾਂ ਜੀ ਕਿਹਾ ਕਿ ਗੁਰੂ ਨਾਨਕ ਦਾ ਦਰ ਸਭ ਤੋਂ ਵੱਡਾ ਹੈ। ਸਾਧ ਸੰਗਤ ਜੀ, ਇਹਦਾ ਦੂਸਰਾ ਪੱਖ ਵੀ ਹੈ। ਸਤਿਗੁਰੂ ਪਾਤਸ਼ਾਹ ਜੀ ਨੇ ਆਪਣੇ ਖਾਲਸੇ ਨੂੰ ਸ਼ੇਰ ਬਣਾਇਆ ਹੈ, ਅਕਾਲ ਪੁਰਖ ਦੀ ਨਾਲ ਫੌਜ ਸਾਜੀ ਹੈ, ਅਤੇ ਜੇ ਕੋਈ ਧੌਂਸ ਦੇਣਾ ਚਾਹਵੇ ਨਾ ਕਿ ਇਹਨਾਂ ਦਾ ਸਭ ਕੁਝ ਹੀ ਨਿਵੇਕਲਾ ਹੈ, ਇਹਨਾਂ ਦੇ ਤੀਰਥ ਸਥਾਨ, ਇਹਨਾਂ ਦਾ ਤਖ਼ਤ ਸਾਹਿਬ ਸਭ ਤੋਂ ਵੱਡਾ ਹੈ, ਸ੍ਰੀ ਅਕਾਲ ਤਖ਼ਤ ਸਾਹਿਬ ਕਹਿੰਦੇ ਨੇ, ਅਤੇ ਜੇ ਇੱਧਰ ਨੂੰ ਕੋਈ ਕੈਰੀ ਅੱਖ ਕਰਕੇ ਦੇਖਿਆ ਤਾਂ ਫਿਰ ਗੁਰੂ ਕੇ ਖਾਲਸੇ ਨੇ ਲੋਹੇ ਦੇ ਚਣੇ ਵੀ ਚਬਾਏ। ਇਹ ਇਤਿਹਾਸ ਹੈ ਖਾਲਸੇ ਦਾ। ਜੇ ਸ਼ਰਨ ਆਇਆ ਤਾਂ ਉਹਦੀ ਬਾਂਹ ਫੜੀ ਹੈ, ਅਤੇ ਜੇ ਕੋਈ ਈਰਖਾ ਵਸ ਚੜ੍ਹਾਈ ਕਰਕੇ ਆਇਆ ਤਾਂ ਉਹਨੂੰ ਲੋਹੇ ਦੇ ਚਣੇ ਚਬਾਏ ਆ। ਇਹ ਆਜ਼ਾਦ ਫੌਜ, ਆਜ਼ਾਦ ਕੌਮ, ਆਜ਼ਾਦ ਪੰਥ ਸਤਿਗੁਰੂ ਪਾਤਸ਼ਾਹ ਜੀ ਨੇ ਇਹਨੂੰ ਸਾਜਿਆ ਹੈ। ਅੱਜ ਜ਼ਰੂਰਤ ਹੈ, ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਜੋ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ, ਉਹ ਇਸ ਆਜ਼ਾਦ ਪੰਥ ਦੀ, ਆਜ਼ਾਦ ਹੋਂਦ ਦੀ ਯਾਦ ਕਰਾਉਂਦਾ ਸਾਨੂੰ ਫਿਰ, ਕਿਉਂਕਿ ਨਿਤਾ ਪਰਤੀ ਮਹਾਰਾਜ ਆਪਣੇ ਸਾਡੇ ਮਨ ਨੂੰ ਪ੍ਰਬੋਧ ਦਿਆ ਕਿ ਗੁਰਸਿੱਖੋ ਸਮਝੋ, ਗੁਰਸਿੱਖੋ ਸਿੱਖਿਆ ਲੈ ਲਓ ਆਪਾਂ ਨੂੰ, ਕਿਉਂਕਿ ਆਪਾਂ ਵੀ ਸਮਝਾਂ ਤੇਰੇ ਗੁਣ ਬਹੁਤੇ ਵੱਡੇ ਨੇ, ਤੂੰ ਸਮਰੱਥ ਵੱਡਾ, ਮੇਰੀ ਮਤ ਥੋੜ੍ਹੀ ਰਾਮ। ਸਤਿਗੁਰੂ ਜੀ ਸਾਨੂੰ ਤਾਂ ਵਾਰ ਵਾਰ ਸਮਝਾ ਰਹੇ ਨੇ, ਆਹ ਸਤਿਗੁਰੂ ਜੀ ਕਿਰਪਾ ਕਰਦੇ ਨੇ, ਜਦੋਂ ਭਾਈ ਬਾਲਾ, ਭਾਈ ਮਰਦਾਨਾ ਜੀ ਸਤਿਗੁਰੂ ਪਾਤਸ਼ਾਹ ਜੀ ਨਾਲ ਲਿਟਨ ਕਰਦਿਆਂ ਕਰਦਿਆਂ ਕੋਲੰਬੋ ਸ਼ਹਿਰ ਤੋਂ ਅੱਗੇ ਨਿਕਲ ਗਏ ਅਤੇ ਇੰਨੀ ਸੇਵਾ ਕੀਤੀ ਸੀ ਭਾਈ ਮਰਦਾਨੇ ਨੇ, ਸਾਧ ਸੰਗਤ ਕਈ ਤਰ੍ਹਾਂ ਦੀਆਂ ਸਾਖੀਆਂ, ਕਥਾਵਾਚਕ ਪ੍ਰਚਾਰਕ ਅਸੀਂ ਸੁਣਾ ਦਿੰਦੇ ਹਾਂ, ਪਰ ਧੰਨ ਸੀ ਭਾਈ ਬਾਲਾ, ਧੰਨ ਸੀ ਭਾਈ ਮਰਦਾਨਾ, ਜਿਨ੍ਹਾਂ ਨੇ ਨਿਸ਼ਕਾਮ ਰੂਪ ਵਿੱਚ ਆਪਣਾ ਸਾਰਾ ਜੀਵਨ ਬਸਰ ਕੀਤਾ। ਮਹਾਰਾਜ ਹੀਰੇ ਜਵਾਹਰ ਆਦਿਕ ਦੀਆਂ ਝਲਕਾਂ ਦਿਖਾਉਂਦੇ ਰਹੇ, ਸੋਨੇ ਦੀ ਧਰਤੀ ਬਣਾ ਕੇ ਦਿਖਾ ਦਿੰਦੇ ਸੀ, ਨਹੀਂ ਭਰਮਿਆ, ਸਤਿਗੁਰ ਦੀ ਸ਼ਰਨ ਵਿੱਚ ਹੀ ਰਿਹਾ। ਅਤੇ ਜਦੋਂ ਕਿਤੇ ਔਕੜ ਮੁਸੀਬਤ ਬਣੀ, ਕਿਸੇ ਦੇਵੀ ਦੇਵਤੇ ਦੀ ਅਰਾਧਨਾ ਨਾ ਕੀਤੀ, ਕੇਵਲ ਅਤੇ ਕੇਵਲ ਧੰਨ ਗੁਰੂ ਨਾਨਕ ਸਾਹਿਬ ਦੇ ਚਰਨਾਂ ਦਾ ਆਸਰਾ ਲਿਆ ਕਿ ਮਹਾਰਾਜ ਜੀ ਆਪ ਹੀ ਮੇਰੇ 'ਤੇ ਕਿਰਪਾ ਕਰੋ। ਜੀਵਨ ਬਤੀਤ ਕਰਦਿਆਂ ਅੰਤ ਦਾ ਸਮਾਂ ਆ ਗਿਆ, ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਸ ਰਹਿੰਦਿਆਂ ਇੱਕ ਦਿਨ ਪਹਿਲਾਂ ਭਾਈ ਮਰਦਾਨੇ ਨੂੰ ਸੁਪਨਾ ਆਇਆ। कि जे मैनू मिट्टी विच दबिया गया मुसलमानी असूल मुताबक तो मैनू सुपना आया कि इस तरह जपदा है कि मैनू फिर सड़ना पवेगा। तो सतगुरु अगले दिन सतगुरु के चरणों में बेनती की, महाराज मेरा अंत का समा नेड़े आ गया, कृपा करो मेरा संस्कार कर दिओ। सतगुरु जी बड़े प्रसन्न होए, कहिंदे मरदानिया तू तो भाई सारी उम्र सेवा की है, बड़ी प्रसन्नता ली है, जिवें तेरी इच्छा उवें करांगे, जे तू कवे तेरी सोहनी कबर बना देंगे, जे तू कवे तेरा संस्कार कर देंगे। कहिंदे नहीं मां बाबा महाराज जी साडा संस्कार कर दे, चढ़ाई कर गया उहदा संस्कार कीता। भाई बाले नूं नाल लिया सतगुरु जी ने, कहिंदे इस स्थान ते मरदाने दे पुत्तर नूं वसा देना चाहीदा, इत्थे दी याद बनी रहेगी। महाराज सच्चे पातशाह जी ननकाणा साहब आए, भाई सूरज भान दे खूह ते बैठ के आ के मार, महाराज सच्चे पातशाह जी भाई सूरज भान जी पिता जी सन भाई मरदाने दे, खूह ते बैठे सुनेहा भेजिया कि जाओ मरदाने दे पुत्तर नूं लैके आओ। मरदाने ने पुत्र लैके आए, सजादा सी उसका नाम, लेके आए कहिंदे महाराज मेरा पिता, महाराज कहिंदे भाई वह चढ़ाई कर गया। अच्छा महाराज जी मेरे लिए की हुक्म है? कहिंदे तैनू भी सिरोपाओ देना है, उन्हें अंत दे समय ते कहा मेरा संस्कार करो, एक तो सारा तुसी हुण थोड़ी कुल दे विच वंश दे विच संस्कार ही करना सारिया ने, ते दूजा चल तैनू असी उसी स्थान ते जिथे मरदाने ने चढ़ाई की है तेरा उत्थे सेवा करना। महाराज मैनू कौन जानता है? कहिंदे नहीं, अकाल पुरख की रहमत होवेगी, कृपा होवेगी, तू चल साढ़े नाल। चलदिया चलदिया तुरे जा रहे ने, जो कलंबा शहर आ गया, कलंबे दे विच कहन लगा सजादा, कहिंदा महाराज मैं जल छकना है। कहिंदे छकिया भाई, तो एक वेख्या जिथे समाधा बनिया, मंदिर बनिया, शहीदवाला बनिया, मसीत बनी हुई है, धर्मशाला बनी हुई है, उत्थे जाके वेख्या कि इतो जल मिल सकता है। तो उत्थे दा मालक जिहड़ा सज्जन सी दे नाल, वह सजिया होया, कहिंदा जी जल छकना है। हाँ जी कहिंदे जरूर लो, जल्दी कीड़ी गल है, तुसीं जो मर्जी छको, अन्न पानी छको, चाह पानी छको। ते कहिंदे बड़े चमकीले वस्त्र तुसीं पशमीने दे पहने होए आ। कहिंदे हाँ मेरा जिहड़ा मालक है वह त्रिलोकी दा नाथ है, इस करके सानूं वस्त्रां दी की परवाह है। फिर इशारा कर दिता भी इहनूं अंदर लै जाओ, जाके जल पानी छकाओ, कोड वर्ड इशारा कर दिता। बन लिया भाई सजादे नूं, धन गुरु नानक साहब ने बाले नूं कहा कि बाला चल, जिवें इहदे पिता नूं इक वारी फड़ लिया सी ना, ते इहनूं भी जाके आपां छडाउणा है। गए सज्जन दे पास, गए कहिंदे सज्जन इत्थे साडा इक व्यक्ति पानी पीण आया सी भाई। कहिंदे नहीं महाराज इत्थे तां कोई नहीं आया। ते महाराज ने सख्ती नाल कहा कि नहीं इत्थे ही आया है। मरदाने नूं कहा जा वेख के आ कित्थे आ। सतगुरु का प्रताप ना झल सकिया सज्जन भी, जदों कढ के लिआंदा मुस्कां बन्नियां उवें लै आए, कपड़े उतारे होए ने। कहिंदे क्यों सजादा की गल होई? कहिंदे इस बंदे दे हुक्म दे नाल मेरे कपड़े उतारे है, ते जिहड़े मैनूं थल्ले बेसमेंट दे भोरे च लैके गए आ उत्थे कई बंदे मार मार के सुट्टे होए इन्हां ने। बड़ी तारना की धन गुरु नानक साहब सच्चे पातशाह जी ने, उन्होंने उपदेश दिंदिया होया अथवा सानू सभना नू उपदेश दिंदिया होया, महाराज सच्चे पातशाह जी सूही राग दे विच छेवे घर सुरताल दे विच सतगुरु जी कृपा करते हैं एक अद्वैत रूप रूप ब्रह्म अकाल पुरख वाहिगुरु, जो सभना का पालनहार है, सभना का प्रकाशक है। सतगुरु की कृपा के द्वारा जो प्राप्त हुंदा है प्रगट हुंदा है।
उज्जल कहा चिलकना कोटिम कालड़ी मास,
और समझाते हैं कि तेरा किहो जिहा ठाठ बाठ है। कहिंदे सज्जन उज्जल कहा चिलकना, कहा नाम है कांशी का, कांशी के बर्तन होंगे सी पहला, छन्ने कटोरे थालियां पहला कांशी दियां होंदियां सी, ਤੇ ਉਹਨਾਂ ਨੂੰ ਜਿੰਨਾ ਮਰਜ਼ੀ ਧੋਵੋ ਧੋ ਕੇ ਮੂਧੇ ਮਾਰ ਦਿਓ ਬੜੇ ਚਮਕਦੇ ਸੀ, ਪਰ ਜੇ ਕੱਪੜਾ ਲੈ ਕੇ ਸਵਾਹ ਲੈ ਕੇ ਜਾਂ ਕੋਈ ਹੋਰ ਸਰਫਾਦ ਲੈ ਕੇ ਉਹਨਾਂ ਨੂੰ ਫਿਰ ਧੋਵੋ ਤੇ ਵਾਰ ਵਾਰ ਉਹਨਾਂ ਦੇ ਵਿੱਚੋਂ ਕਾਲਸ ਨਹੀਂ ਸੀ ਜਾਂਦੀ, ਕਾਲਸ ਨਿਕਲਦੀ ਰਹਿੰਦੀ ਸੀ। ਇਸ ਵਾਸਤੇ ਸਤਿਗੁਰੂ ਪਾਤਸ਼ਾਹ ਜੀ ਫਰਮਾਉਂਦੇ ਨੇ, ਪੂਜਨ ਕਹਿਣਾ ਚਿਲਕਣਾ ਘੋਟ ਮਕਾਲੜੀ ਕਸ ਮਸ, ਕਹਿੰਦੇ ਭਾਈ ਜਦੋਂ ਘੋਟ ਕੇ ਮਾਂਜ ਕੇ ਉਹਨੂੰ ਅਸੀਂ ਫਿਰ ਸਾਫ਼ ਕਰਦੇ ਹਾਂ ਤੇ ਉਹਦੇ ਵਿੱਚੋਂ ਮਸ ਸਿਆਹੀ ਨਿਕਲਦੀ ਹੈ, ਕਾਲਸ ਨਿਕਲਦੀ ਹੈ,
ਝੂਠ ਨਾ ਉਤਰੇ
ਉਹਦੇ ਧੋਤਿਆ ਹੋਇਆ। ਜਿੰਨੇ ਵਾਰੀ ਮਰਜ਼ੀ ਧੋ ਲਓ ਜੋ ਫਿਰ ਉਹਨੂੰ ਰਗੜਾਂਗੇ ਨਾ, ਉਹਦੇ ਜੋ ਫਿਰ ਇਹੀ ਕਾਲਸ ਨਿਕਲੇਗੀ। ਇਸ ਲਈ ਕਰਮਕਾਂਡੀ ਲੋਕ ਕਹਿੰਦੇ ਨੇ ਕਿ ਇਹ ਅਸਲ ਵਿੱਚ ਕਾਲਸ ਨਹੀਂ, ਇਹ ਝੂਠ ਹੈ। ਕਹਿੰਦੇ ਜੇ ਇਹ ਝੂਠ ਹੈ ਤੇ ਇਹ ਧੋਤਿਆ ਕਦੇ ਵੀ ਝੂਠ ਉਤਰਦੀ ਨਹੀਂ ਹੈ। ਉਸ ਕਹੇ ਦੇ ਭਾਂਡੇ ਨੂੰ, ਕਾਸ਼ੀ ਦੇ ਭਾਂਡੇ ਨੂੰ ਭਾਵੇਂ 100 ਵਾਰੀ ਧੋ ਲਓ ਮਾਂਜ ਲਓ ਤਾਂ ਵੀ ਉਸਦੀ ਇਹ ਕਾਲਖ ਨਿਕਲਦੀ ਨਹੀਂ ਹੈ।
ਜਨ ਸਹੀ ਨਾਲ ਮੈਂ,
ਇਸੇ ਤਰ੍ਹਾਂ ਸਤਿਗੁਰੂ ਜੀ ਫਰਮਾਉਂਦੇ ਨੇ ਉਜਲ ਕਹਿਣਾ ਚਿਲਕਣਾ। ਕਹਿੰਦੇ ਆ ਸੱਜਣ ਤੇਰਾ ਠਾਠ ਬਾਠ ਬੜਾ ਉਜਲਾ ਹੈ, ਤੇਰੀ ਸੋਭਾ ਬੜੀ ਵਡਿਆਈ ਹੈ। ਉਜਲ ਕਹਿਣਾ ਚਿਲਕਣਾ ਘੋਟ ਮਕਾਲੜੀ ਕਾਸਮਸ, ਕਹਿੰਦੇ ਪਰ ਜਿਹੜਾ ਤੇਰਾ ਅੰਦਰ ਦਾ ਜੀਵਨ ਹੈ ਨਾ, ਇਹਦੇ ਵਿੱਚ ਜੀਆਂ ਨੂੰ ਕੋਣ ਵਾਲੀ, ਜੀਆਂ ਨੂੰ ਦੁੱਖ ਦੇਣ ਵਾਲੀ ਤੇਰੇ ਅੰਦਰ ਕਾਲਖ ਵਸੀ ਹੋਈ ਹੈ, ਪਾਪਾਂ ਦੀ ਕਾਲਖ, ਧੋਤਿਆਂ ਝੂਠ ਨਾ ਉਤਰੈ। ਕਹਿੰਦੇ ਜੇ ਤੂੰ ਆਹ ਜਪ ਤਪ ਕਰਕੇ ਵੀ ਵਿਖਾਉਣਾ ਨਾ ਲੋਕਾਂ ਨੂੰ, ਇਹਦੇ ਕਰਕੇ ਤੇਰੀ ਅੰਦਰਲੀ ਜਿਹੜੀ ਪਾਪਾਂ ਦੀ ਮੈਲ ਨਹੀਂ ਲੈਣ ਵਾਲੀ, ਇਹ ਤੈਨੂੰ ਉਵੇਂ ਹੀ ਲੱਗੀ ਹੈ ਜੇ ਸੋ ਧੋਵੈ ਤਿਸ, ਭਾਵੇਂ 100 ਵਾਰੀ ਆਪਣੇ ਮੰਤਰ ਉਚਾਰਦਾ ਰਹੇ, ਇਸ ਕਰਕੇ ਤੇਰੀ ਮੈਲ ਨਹੀਂ ਲੈਣੀ। ਅੱਗੇ ਕਿਰਪਾ ਕਰਦੇ ਹਨ
ਸੱਜਣ ਸਹੀ ਨਾਲ ਮੈਂ।
ਹੁਣ ਦੱਸਦੇ ਹਨ ਕਿ ਭਾਈ ਸੱਜਣ ਕੌਣ ਹੁੰਦੇ ਨੇ। ਕਹਿੰਦੇ ਭਾਈ ਅਸਲ ਵਿੱਚ ਜਿਹੜੇ ਮਨੁੱਖ ਦੇ ਗੁਣ ਹਨ ਉਹ ਹਨ ਸੱਜਣ, ਉਹ ਨਾਲ ਜਾਣ ਵਾਲੇ ਹਨ ਗੁਣ, ਸਤ ਸੰਤੋਖ ਦਇਆ ਧੀਰਜ ਖਿਮਾ ਵਿਚਾਰ ਭਾਉ ਭਗਤੀ ਸ਼ਰਧਾ ਪ੍ਰੇਮ। ਕਹਿੰਦੇ ਇਹ ਸ਼ੁਭ ਗੁਣ ਹੈ ਨਾ ਜਿਹੜੇ, ਇਹ ਮਨੁੱਖ ਦੇ ਸੱਜਣ ਹੈ। ਇਸ ਵਾਸਤੇ ਇਹ ਸੱਜਣ ਜਿਹੜੇ ਸ਼ੁਭ ਗੁਣ ਹੈ ਇਹ ਤੇਰੇ ਨਾਲ ਜਾਣ ਵਾਲੇ ਹਨ।
ਨਾਲ ਚਲਨ,
ਕਹਿੰਦੇ ਭਾਈ ਇਹ ਜਿਹੜੇ ਸ਼ੁਭ ਗੁਣਾਂ ਦਾ ਖਜ਼ਾਨਾ ਹੈ, ਇਹ ਜਿਹਨਾਂ ਸੱਜਣਾਂ ਨੇ ਇਕੱਤਰ ਕਰਕੇ ਇਹਨਾਂ ਗੁਣਾਂ ਨੂੰ ਆਪਣੇ ਸੱਜਣ ਬਣਾ ਲਿਆ, ਤੇ ਇਹ ਭਾਈ ਨਾਲ ਚੱਲਦਿਆਂ ਦੇ ਅਖੀਰ ਦਰਗਾਹ ਦੇ ਵਿੱਚ ਅਮਲ ਜੇ ਕੀਤੇ ਦੁਨੀਆਂ ਵਿੱਚ ਸੇ ਦਰਗਾਹ ਆਏ ਕੰਮ। ਕਹਿੰਦੇ ਭਾਈ ਇਹ ਸ਼ੁਭ ਅਮਲ ਜਿਹੜੇ ਆ ਦਰਗਾਹ 'ਚ ਕੰਮ ਆਉਂਦੇ ਹਨ।
ਲੇਖਾ ਮੰਗੀਐ,
ਜਿੱਥੇ ਫਿਰ ਜਮਦੂਤ ਲੇਖਾ ਮੰਗਦੇ ਨੇ ਨਾ, ਉੱਥੇ ਜੇ ਸ਼ੁਭ ਗੁਣ ਕੀਤੇ ਹੋਣ, ਸੰਗਤ ਕੀਤੀ ਹੋਵੇ, ਸੇਵਾ ਕੀਤੀ ਹੋਵੇ, ਭਾਉ ਭਗਤੀ ਕੀਤੀ ਹੋਵੇ, ਤੇ ਫਿਰ ਇਹਨਾਂ ਨੂੰ ਹੁਕਮ ਹੈ ਨਾ ਹੋ ਨਾ ਤੂੰ ਨਹਿ ਛੁੱਟੈ ਨਿਕਟ ਨਾ ਜਾਇਓ ਦੂਤ, ਇਹ ਹੁਕਮ ਹੈ ਉਹਨਾਂ ਨੂੰ। ਇਸ ਕਰਕੇ ਸਤਿਗੁਰੂ ਪਾਤਸ਼ਾਹ ਜੀ ਫਰਮਾਉਂਦੇ ਹਨ ਜਿੱਥੇ ਇਹਨਾਂ ਦਾ ਲੇਖਾ ਮੰਗਿਆ ਜਾਂਦਾ ਹੈ
ਖੜੇ ਦਿਸਣ,
ਜਿਹੜੇ ਸ਼ੁਭ ਗੁਣ ਖੜੇ ਬਰਾਬਰ ਦਿਸਦੇ ਹਨ, ਨਾਲ ਮਦਦਗਾਰ ਬਣਦੇ ਹਨ।
ਕੋਠੇ ਮੰਡਪ ਮਾੜੀਆ,
ਹੁਣ ਫਿਰ ਫਰਮਾਉਂਦੇ ਹਨ ਮਹਾਰਾਜ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਹਨ ਕਿ ਭਾਈ ਤੇਰੇ ਵਿੱਚ ਸ਼ੁਭ ਗੁਣ ਤਾਂ ਹੈ ਨਹੀਂ, ਸ਼ੁਭ ਗੁਣਾਂ ਤੋਂ ਤੂੰ ਊਣਾ ਹੈ, ਖਾਲੀ ਹੈ, ਅਧੂਰਾ ਹੈ, ਸ਼ੁਭ ਗੁਣ ਨਾ ਹੋਣ ਕਰਕੇ ਦੱਸ ਤੇਰਾ ਦਰਗਾਹ ਦੇ ਵਿੱਚ ਬੇਲੀ ਕੌਣ ਬਣੇਗਾ, ਕੌਣ ਤੇਰੀ ਵਾਹੀ ਭਰੇਗਾ, ਕੌਣ ਤੈਨੂੰ ਛਡਾਵੇਗਾ। ਤਾਂ ਫਿਰ ਸਤਿਗੁਰੂ ਜੀ ਇਸਦਾ ਹੋਰ ਅੱਗੇ ਵਰਣਨ ਕਰਦੇ ਹਨ।
ਕੋਠੇ ਮੰਡਪ ਮਾੜੀਆ,
ਉਹ ਕਹਿੰਦੇ ਭਾਈ ਤੂੰ ਸੋਹਣੇ ਕੋਠੇ ਬਣਾਏ ਆ ਤੇ ਮੰਡਪ ਵੱਡੇ ਵੱਡੇ ਚੁਬਾਰੇ ਬਣਾਏ ਹਨ ਤੇ ਮਹਿਲ ਵੱਡੀਆਂ ਵੱਡੀਆਂ ਮਾੜੀਆਂ ਤਿਆਰ ਕਰ
ਲਈਆਂ,
ਆਸੇ ਪਾਸੇ ਤੋਂ ਇਹਦੇ ਤੇ ਚਿੱਤਰਕਾਰੀ ਕਰ ਦਿੱਤੀ, ਬੜੀ ਸੋਹਣੀ ਚਿੱਤਰਕਾਰੀ, ਗੁੰਬਦੀਆਂ ਕੱਢ ਦਿੱਤੀਆਂ, ਬਨੇਰੇ ਵੱਖਰੇ ਬਣਾ ਲਏ, ਛੱਜੇ ਬਣਾ ਲਏ। ਕਹਿੰਦੇ ਸੋਹਣੇ ਕੋਠੇ ਚੁਬਾਰੇ ਮਹਿਲ ਮਾੜੀਆਂ ਤੇ ਨਾਲ ਚਿੱਤਰਕਾਰੀਆਂ ਕਰ ਦਿੱਤੀਆਂ,
ਕੰਮ ਨਾ ਆਵਨੀ।
ਤੇ ਕਹਿੰਦੇ ਭਾਈ ਜਦੋਂ ਇਹ ਢਹਿ ਗਈਆਂ, ਇਹ ਅੰਤ ਨੂੰ ਖਤਮ ਹੋ ਹੀ ਜਾਣੀ ਨਾ, ਕੁੱਝ ਨਾ ਕੁੱਝ ਬੁਨਿਆਦ ਹੀ ਹੁੰਦੀ ਹੈ ਨਾ, ਕਹਿੰਦੇ ਫੇਰ ਨੀ ਇਹ ਕੰਮ ਆਉਣ
ਵਾਲੀਆਂ,
ਵਿੱਚ ਕੋਈ ਸ਼ੁਭ ਗੁਣ ਥੋੜੀ ਆ, ਇਸ ਕਰਕੇ ਵਿੱਚੋਂ ਸੱਖਣੀਆਂ ਹਨ, ਵਿੱਚੋਂ ਖਾਲੀ ਹਨ, ਸ਼ੁਭ ਗੁਣਾਂ ਤੋਂ ਖਾਲੀ ਹਨ। ਇਸੇ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਹਨ ਕੋਠੇ ਮੰਡਪ ਮਾੜੀਆਂ, ਕਹਿੰਦੇ ਕੋਠੇ ਦੀ ਨਿਆਈ ਬਣਾ ਤੋਂ ਬਣ ਬਣ ਕੇ ਬੈਠਦਾ, ਛਾਤੀ ਤਾਣ ਕੇ ਬੈਠਦਾ, ਰਤਾ ਜਿੰਨਾ ਵੀ ਵਲ ਨਹੀਂ ਪੈ ਦਿੰਦਾ, ਤੇ ਮਾੜੀਆਂ ਦੀ ਤਰ੍ਹਾਂ ਹੀ ਕਹਿੰਦੇ ਚੰਗੇ ਦਸਤਾਰੇ ਸਜਾ ਸਜਾ ਕੇ ਚੰਗੇ ਪਸ਼ਮੀਨੇ ਦੇ ਵਸਤਰ ਪਹਿਨ ਕੇ ਬੈਠਦਾ, ਤੇ ਚਿੱਤਰਕਾਰੀਆਂ ਕਰਦਾ ਆਪਦੇ ਦੁਆਲੇ ਚਿੰਨ ਚਿੰਨ ਕੇ ਦਸਤਾਰਾਂ ਸਜਾਉਣਾ, ਹੋਰ ਕਈ ਤਰ੍ਹਾਂ ਦੀਆਂ ਤੂੰ ਆਪਣੇ ਦੁਆਲੇ ਇਹੋ ਜਿਹੇ ਰੰਗ ਪਤੰਗ ਲਾਉਣਾ ਹੈ ਜਿਹਦੇ ਨਾਲ ਤੂੰ ਸਮਝਦਾ ਕਿ ਮੇਰੇ ਸਰੀਰ ਦੀ ਸੁੰਦਰਤਾ ਬਣ ਜਾਵੇ। ਕੋਠੇ ਮੰਡਪ ਮਾੜੀਆਂ, ਤੇ ਕਹਿੰਦੇ ਮਹਿਲਾਂ ਦੀ ਨਿਆਈ ਤੂੰ ਹੰਕਾਰ ਵੀ ਬਹੁਤ ਕਰਦਾ ਕਿ ਮੇਰੇ ਕੋਲ ਇੰਨਾ ਧਨ ਦੌਲਤ ਹੈ ਤੇ ਇਹਦੇ ਵਿੱਚ ਚਿੱਤਰਕਾਰੀ ਤੂੰ ਬਣਾ ਕੇ ਬੈਠਾ ਹੈ।
ਲੰਗਾ ਬੱਗੇ ਕੱਪੜੇ ਤੀਰਥ ਮਾਂਝ ਵਸਾਨਾ,
ਕੋਠੇ ਮੰਡਪ ਮਾੜੀ,
ਕੋਠੇ ਮੰਡਪ ਮਾੜੀਆ ਪਾਸੋ ਚਿਤਵੀਆ।
ਭਾਈ ਇਹਨਾਂ ਨੂੰ ਤੂੰ ਪਾਸੋ ਕਈ ਤਰ੍ਹਾਂ ਦੇ ਪਾਊਡਰ ਲਾ ਕੇ, ਕਈ ਤਰ੍ਹਾਂ ਦੇ, ਕਈ ਇੱਥੋਂ ਤੱਕ ਵੀ ਜਿਹੜੇ ਗੁਰਸਿੱਖਾਂ ਨੂੰ ਮਨਾ ਹੀ ਹੈ ਨਾ ਸਾਧ ਸੰਗਤ ਜੀ, ਮਹਾਰਾਜ ਦਾ ਹੁਕਮ ਕੀ ਹੈ, ਸਾਬਤ ਸੂਰਤ ਸਿੱਧਾ ਦਾੜਾ ਕਾਠ ਕਾ ਕੰਘਾ ਕੇਸੀ ਚਾੜਾ, ਇਹ ਰਹਿਤਨਾਮੇ ਨੇ। ਤੇ ਸਤਿਗੁਰੂ ਪਾਤਸ਼ਾਹ ਜੀ ਦਾ ਆਪਾਂ ਜਦੋਂ ਗੁਰਸਿੱਖਾਂ ਦਾ ਇਤਿਹਾਸ ਪੜ੍ਹਦੇ ਹਾਂ ਨਾ, ਇਹ ਵੀ ਆਪਾਂ ਪੜ੍ਹਦੇ ਹਾਂ ਕਿ ਇੱਕ ਵਾਰੀ ਮਹਾਰਾਜਾ ਰਣਜੀਤ ਸਿੰਘ ਨੇ ਦਾੜੇ ਨੂੰ ਕਲਫ ਲਾ ਲਈ ਸੀ, ਕਲਫ ਲਾ ਲਈ ਤੇ ਜਥੇਦਾਰ ਸਿੰਘ ਸਾਹਿਬ ਗਿਆਨੀ ਅਕਾਲੀ ਫੂਲਾ ਸਿੰਘ ਜੀ ਨੇ ਸੱਦ ਕੇ ਉਹਨੂੰ ਤਾੜਨਾ ਕੀਤੀ ਸੀ ਕਿ ਇਹ ਗੁਰਸਿੱਖਾਂ ਦਾ ਕਰਮ ਨਹੀਂ, ਤੂੰ ਤੇ ਪ੍ਰਮੁੱਖ ਵਿਅਕਤੀ ਹੈ ਸਿੱਖਾਂ ਦਾ, ਤੈਨੂੰ ਵੇਖ ਕੇ ਸਿੱਖਾਂ ਨੇ ਤੇਰੀ ਰੀਸ ਕਰਨੀ ਹੈ, ਤੇਰੇ ਵਾਂਗ ਚੱਲਣਾ ਹੈ, ਤੇ ਤੂੰ ਜੇ ਦਾੜੇ ਨੂੰ ਕਲਫ ਲਾ ਲਈ ਤੇ ਫਿਰ ਦੱਸ ਬਾਕੀ ਸਿੱਖਾਂ ਦਾ ਕੀ ਬਣੇਗਾ। ਮੁਆਫ਼ੀ ਮੰਗੀ ਸੀ, ਮੁਆਫ਼ੀ ਮੰਗ ਕੇ ਸਿੰਘ ਸਾਹਿਬ ਜੀ ਤੋਂ ਖਿਮਾ ਜਾਚਨਾ ਕੀਤੀ ਸੀ। ਸੋ ਇਸ ਵਾਸਤੇ ਸਿੰਘ ਅੱਜ ਵੀ ਸਾਧ ਸੰਗਤ ਇੱਥੋਂ ਤੱਕ ਬਾਹਰੋਂ ਚਿੱਤਵੀਆਂ ਬਾਹਰ ਕਈ ਤਰ੍ਹਾਂ ਦੀਆਂ ਦਾੜੀਆਂ ਨੂੰ ਵਲ ਫੇਰ ਕਰ ਲੈਂਦੇ ਆ, ਕੁੰਡਲ ਬਣਾ ਲੈਂਦੇ ਆ, ਫਿਰ ਉਹਦੇ 'ਤੇ ਕਲਫਾਂ ਲਾਉਂਦੇ ਆ, ਅਤੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਆ ਸੱਜਣਾ ਤੂੰ ਬਹੁਤ ਤਰ੍ਹਾਂ ਦਾ ਬਣ ਬਣ ਕੇ ਬੈਠਦਾ ਹੈ ਅਤੇ ਆਪਣੇ ਸਰੀਰ ਦੇ ਉੱਪਰ ਵੀ ਕਈ ਤਰ੍ਹਾਂ ਦੇ ਤੂੰ ਇਸ ਢੰਗ ਦੇ ਨਾਲ ਸੁਹੱਪਣ ਵਾਸਤੇ ਵਲਛਲ ਕਰਦਾ ਹੈ।
ਕਹਿੰਦੇ
ਜਦੋਂ ਇਹ ਸਰੀਰ ਢਹਿ ਗਿਆ, ਦੇਖੋ ਜਿੰਨਾ ਤੂੰ ਮਰਜ਼ੀ ਬਣ ਕੇ ਬੈਠ, ਸੋਹਣੇ ਸ਼ਾਸਤਰ ਵਸਤਰ ਪਹਿਨ ਲਾ, ਤੂੰ ਆਪਣਾ ਰੰਗ ਰੂਪ ਨਕਲੀ ਤੌਰ 'ਤੇ ਬਣਾ ਲੈ, ਪਰ ਅਖੀਰ ਨੂੰ ਜਦੋਂ ਇਹ ਸਰੀਰ ਢਹਿ ਗਿਆ ਤੇਰੇ ਕੰਮ ਨਹੀਂ ਆਉਣ ਵਾਲੀਆਂ ਸਾਰੀਆਂ ਇਹ
ਵਸਤੂਆਂ,
ਵਿੱਚੋਂ ਕੰਮ ਆਵੇ ਤਾਂ ਗੱਲ ਕੋਈ ਵੀ ਨਹੀਂ, ਸ਼ੁਭ ਗੁਣ ਤਾਂ ਕਿਸੇ ਵਿੱਚ ਵੀ ਨਹੀਂ ਸੀਗਾ, ਇਸ ਕਰਕੇ ਵਿੱਚੋਂ ਖਾਲੀ ਹਨ।
ਬੱਗੇ ਕੱਪੜੇ ਤੀਰਥ ਮੰਝ ਵਸਾਨਾ।
ਹੁਣ ਹੋਰ ਉਦਾਹਰਣ ਦਿੰਦੇ ਨੇ, ਕਹਿੰਦੇ ਜਿਹੜੇ ਬਗਲੇ ਹੈ ਨਾ, ਉਹ ਬਗਲੇ ਜਾ ਕੇ ਤੀਰਥਾਂ 'ਤੇ ਜਾ ਕੇ ਵੀ ਡੱਡੀਆਂ ਫੜਦੇ ਨੇ, ਤੀਰਥਾਂ ਜਾ ਕੇ ਭਗਤ ਬਣ ਬਣ ਕੇ ਬੈਠਦੇ ਨੇ, ਭਗਤੀ ਭਾਉ ਦਿਖਾਉਂਦੇ ਨੇ ਦੂਸਰੇ ਜੀਵਾਂ ਨੂੰ, ਪਰ ਅਸਲ ਵਿੱਚ ਉਹ ਉਹਨਾਂ ਦੀ ਜਿਹੜੀ ਦ੍ਰਿਸ਼ਟੀ ਹੈ ਉਹ ਸ਼ਿਕਾਰ 'ਤੇ ਹੁੰਦੀ ਆ। ਇਸ ਵਾਸਤੇ ਮਹਾਰਾਜ ਜੀ ਕਹਿੰਦੇ ਹਨ ਕਿ ਭਾਈ ਬਗਲਿਆਂ ਦੇ ਵਾਂਗ ਤੂੰ ਵੀ ਇੱਕ ਐਸੀ ਆਪਣੀ ਦ੍ਰਿਸ਼ਟੀ ਬਣਾ ਕੇ ਬੈਠਾ ਹੈ, ਬਾਹਰੋਂ ਤਾਂ ਬੜੇ ਸਾਫ਼ ਸੁਥਰੇ ਕੱਪੜੇ ਪਾਏ ਹੋਏ ਨੇ, ਬਾਹਰੋਂ ਤਾਂ ਤੂੰ ਬਿਰਤੀਆਂ ਲਾ ਲਾ ਕੇ ਮੰਤਰਾਂ ਦਾ ਜਾਪ ਕਰਦਾ ਹੈ, ਪਰ ਅੰਦਰੋਂ ਤੂੰ ਜਿਹੜੀ ਤੇਰੀ ਦ੍ਰਿਸ਼ਟੀ ਹੈ ਉਹ ਸ਼ਿਕਾਰ ਦੇ ਉੱਪਰ ਹੀ ਟਿਕੀ ਹੋਈ ਹੈ।
ਕੁੱਟ ਜੀਆ ਖਾਵਣੇ,
ਦੇਖ ਤੇਰੀ ਹਾਲਤ ਕੀ ਹੈ, ਜਿਵੇਂ ਬਗਲੇ ਹੈ ਨਾ ਉਹ ਮੱਛੀਆਂ ਡੱਡੀਆਂ ਨੂੰ ਫੜ ਫੜ ਕੇ ਘੁੱਟ ਘੁੱਟ ਕੇ ਮਾਰ ਦਿੰਦੇ ਨੇ, ਖਾਂਦੇ ਨੇ, ਤੇਰੀ ਹਾਲਤ ਇਹੀ ਆ, ਤੇ ਤੂੰ ਵੀ ਕਹਿੰਦੇ ਭਾਈ ਆਹ ਵੇਖ ਬਣਾਏ ਆ ਤੂੰ ਚੁਬਾਰੇ ਬਣਾਏ ਆ, ਤੇ ਬਾਹਰ ਵਿਖਾਉਣ ਵਾਸਤੇ ਕਿਸੇ ਧਰਮ ਦਾ ਬੰਦਾ ਕੋਈ ਭੁਲੇਖਾ ਨਾ ਖਾ ਜਾਵੇ, ਤੂੰ ਮਸੀਤ ਵੀ ਬਣਾਈ ਹੈ, ਤੂੰ ਮੰਦਰ ਵੀ ਬਣਾਇਆ, ਸ਼ਿਵ ਦੁਆਲਾ ਵੀ ਬਣਾਇਆ, ਧਰਮਸ਼ਾਲਾ ਵੀ ਬਣਾਈ ਹੈ, ਕੋਈ ਹਰ ਆ ਕੇ ਤੇਰੇ ਦੁਆਰੇ 'ਤੇ ਆ ਕੇ ਭਰਮ ਭੁਲੇਖੇ 'ਚ ਪੈ ਕੇ ਤੇਰੇ ਜਾਲ 'ਚ ਫਾਸੀ ਜਾਵੇ। ਅੱਜ ਵੀ ਦੇਖਦੇ ਨਾ ਆਪਾਂ ਕਈ ਰਾਮ ਰਹੀਮ ਬਣੇ ਫਿਰਦੇ ਨੇ, ਉੱਥੇ ਜਾ ਕੇ ਭਰਮ ਜਾਂਦੇ ਆ। ਧੰਨ ਕਲਗੀਧਰ ਪਾਤਸ਼ਾਹ ਜੀ, ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਹੈ, ਜੇ ਜੇ ਭੇਖ ਸੋ ਤਨ ਮੈਂ ਧਾਰਾ ਹੈ ਪਾਰ ਬ੍ਰਹਮ ਤੇ ਪਾਰ ਬ੍ਰਹਮ ਜਨ ਤੇ ਕਛ ਨਾ ਵਿਚਾਰਾ ਹੈ। ਕਹਿੰਦੇ ਪ੍ਰਭੂ ਦੇ ਜਨ ਕੱਖ ਵੀ ਨਹੀਂ ਸਮਝਦੇ ਉਹਨਾਂ ਨੂੰ। ਇਸ ਵਾਸਤੇ ਹਜ਼ੂਰ ਨੇ ਸਾਨੂੰ ਇਹਨਾਂ ਭਰਮਾਂ ਪਖੰਡਾਂ ਵਹਿਮਾਂ ਤੋਂ ਬਚਾਇਆ। ਅਤੇ ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਇਹ ਲੋਕ ਜਿਹੜੇ ਹੈ ਇਹ ਕਰਮ ਕਾਂਡ ਚੱਲਦਾ ਜੇ ਹੈ ਹੀ ਝੂਠੇ ਸਾਰੇ ਅਤੇ ਇਹਨਾਂ ਦਾ ਕਰਮ ਕਾਂਡ ਚੱਲਦਾ ਕਿਵੇਂ ਹੈ। ਅਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਹਨ ਕਿ ਭਾਈ ਜੇ ਜੇ ਕਰਮ ਕਰ ਭੇਖ ਬਿੰਬ ਦਿਖਾਈ ਬਿੰਬਣ ਮੈਂ ਪਰਮੇਸ਼ੁਰ ਨਾਹੀ। ਕਹਿੰਦੇ ਭਾਈ ਬਿੰਬਾਂ ਦੇ ਵਿੱਚ ਪਰਮੇਸ਼ੁਰ ਥੋੜ੍ਹੀ ਆ ਨਹੀਂ। ਕਹਿੰਦੇ ਜੀਵਤ ਚਲਤ ਜਗਤ ਕੇ ਕਾਜਾ ਕਿਵੇਂ ਚੱਲਦੇ ਹੈ ਸਵਾਂਗ ਦੇਖ ਕਰ ਪੂਜਿਤ ਰਾਜਾ। ਇਹਨਾਂ ਦਾ ਸਵਾਂਗ ਦੇਖ ਕੇ ਇਹਨਾਂ ਦਾ ਲਿਬਾਸ ਭੇਖ ਦੇਖ ਕੇ ਭਾਵਾਂ ਕਲਗੀਧਰ ਪਾਤਸ਼ਾਹ ਦੀ ਕੋਈ ਪੁਸ਼ਾਕ ਪਾ ਲਵੇ ਕੋਈ ਹੋਰ ਕਰ ਲਵੇ ਕਹਿੰਦੇ ਇਹ ਭੇਖ ਦੇਖ ਕੇ ਫਿਰ ਵੱਡੇ ਵੱਡੇ ਰਾਜੇ ਵੀ ਭਰਮ ਜਾਂਦੇ ਨੇ। ਕਹਿੰਦੇ ਸਵਾਂਗ ਦੇਖ ਕਰ ਪੂਜਿਤ ਰਾਜਾ ਅਤੇ ਤਾਂ ਇਹਨਾਂ ਦੇ ਕੰਮ ਚੱਲਦੇ ਨੇ। ਅਤੇ ਪਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਤੇ ਮਨ੍ਹਾ ਕੀਤਾ ਭਾਈ ਗੁਰੂ ਕਾ ਸਿੱਖ ਪਾਏ ਗਹੇ ਜਬ ਤੇ ਤੁਮਰੇ ਤਬ ਤੇ ਕੋਈ ਆਖ ਤਰੇ ਨਹੀਂ ਆਨਿਓ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹੇ ਮਤ ਏਕ ਨਾ ਮਾਨਿਓ ਸਿਮਰਤ ਸ਼ਾਸਤਰ ਵੇਦ ਸਭੈ ਬਹੁ ਭੇਦ ਕਹੇ ਆਮੇਕ ਨਾ ਜਾਣਿਓ ਸ੍ਰੀ ਇਸਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਹੂੰ ਸਭ ਤੋਹੇ ਬਖਾਨਿਓ। ਸਾਨੂੰ ਤੇ ਹੁਕਮ ਹੀ ਹੈ ਜਿਹੜੇ ਸੱਚੀ ਦੇ ਰਾਮ ਰਹੀਮ ਸਨ ਉਹਨਾਂ ਤੋਂ ਵੀ ਮਾਰੇ ਕਹਿੰਦੇ ਨਹੀਂ ਭਰਮਣਾ ਕਿਉਂ ਦੋਹਰਾ ਦੱਸ ਦਿੱਤਾ ਸਗਲ ਦੁਆਰ ਕੋ ਛੱਡ ਕੇ ਗਏ ਤੁਹਾਰੋ ਦੁਆਰ ਬਾਹੇ ਗਏ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ। ਆ ਝੂਠੇ ਰਾਮ ਰਹੀਮਾਂ ਤੇ ਤੇ ਪਲਚ ਗਏ ਭਾਈ ਉਲਝ ਗਏ ਇਹਨਾਂ 'ਚ ਨਹੀਂ ਭਾਈ ਗੁਰੂ ਕੇ ਸਿੱਖ ਨੂੰ ਸਿੱਖਿਆ ਦਿੱਤੀ ਮਹਾਰਾਜ ਨੇ ਕਿ ਭਾਈ ਜਿਸ ਤਰ੍ਹਾਂ ਤੂੰ ਬੈਠ ਬੈਠ ਕੇ ਬਣ ਬਣ ਕੇ ਬੈਠਦਾ ਮੰਤਰ ਪੜ੍ਹਦਾ ਇਸੇ ਤਰ੍ਹਾਂ ਹੀ ਇਹ ਡੱਡੀਆਂ ਮੱਛੀਆਂ ਖਾਣ ਵਾਸਤੇ ਬਗਲੇ ਬਹਿ ਜਾਂਦੇ ਹਨ
ਨਾ ਕਹੀ ਅੰਨ।
ਕਹਿੰਦੇ ਭਾਈ ਜੇ ਬਗਲਿਆਂ ਵਾਲਾ ਕੋਈ ਸਰੂਪ ਬਣ ਜਾਵੇ ਬਣਾ ਕੇ ਬਹਿ ਜਾਵੇ ਉਹ ਹੰਸ ਤਾਂ ਨਹੀਂ ਬਣ ਸਕਦਾ। ਕਹਿੰਦੇ ਜੇ ਕੋਈ ਪਖੰਡੀ ਦੰਭੀ ਬਣ ਜਾਵੇ ਉਹ ਬ੍ਰਹਮ ਗਿਆਨੀ ਸੰਤ ਤਾਂ ਨਹੀਂ ਬਣ ਸਕਦਾ। ਇਸ ਕਰਕੇ ਇਹ ਸੱਜਣ ਤੂੰ ਆਪਣੇ ਮਨ ਵਿੱਚ ਵਿਚਾਰ ਕਰ
ਸਿਮਲ ਰੁੱਖ ਸਰੀਰ ਮੈਂ।
ਅੱਗੇ ਹੋਰ ਉਦਾਹਰਣ ਦਿੰਦੇ ਨੇ ਕਹਿੰਦੇ ਸਿਮਲ ਰੁੱਖ ਜਿਹੜਾ ਹੈ ਉਹ ਬੜਾ ਸੋਹਣਾ ਉੱਚਾ ਲੰਮਾ ਹੁੰਦਾ ਹੈ। ਕਹਿੰਦੇ ਇਹਦੇ ਸਰੀਰ ਦੇ ਵਿੱਚ ਇਸ ਬਿਰਛ ਦੇ ਵਿੱਚ
ਮੈਜਨ ਦੇਖ ਪੁਲੰਨ
ਮੈਜਨ ਨਾਮ ਹੈ ਤੋਤਿਆਂ ਦਾ। ਕਹਿੰਦੇ ਸੋਹਣੇ ਲਾਲ ਲਾਲ ਫੁੱਲ ਦੇਖਦੇ ਹੈ ਤੇ ਬੜੇ ਸੂਹੇ ਇਸ ਨੂੰ ਫਲ ਲੱਗੇ ਦੇਖਦੇ ਹੈ ਤੇ ਬੜੇ ਸੁਨਿਗਧ ਫਲ ਹੁੰਦੇ ਨੇ ਭਾਵ ਇਹ ਚੀੜੇ ਹੁੰਦੇ ਆ ਫਲ। ਜਦੋਂ ਤੋਤਾ ਇਹਦੇ ਵਿੱਚ ਚੁੰਝ ਮਾਰਦਾ ਨਾ ਤੇ ਚੁੰਝ ਮਾਰਦਾ ਜ਼ੋਰ ਦੀ ਪਰ ਨਿਕਲਦੇ ਨਹੀਂ ਚੀੜਾ ਹੋਣ ਕਰਕੇ ਫਿਰ ਪਰ ਮਾਰ ਮਾਰ ਕੇ ਜੈਸੇ ਸਿਮਲ ਦੇਖ ਸੂਆ ਬਕਸਾਨਾ ਅੰਤ ਕੀ ਬਾਰ ਮੂਆ ਲਪਟਾਨਾ ਮਹਾਰਾਜ ਨੇ ਬਾਣੀ ਵਿੱਚ ਦਰਸਾਇਆ। ਇਸ ਤਰ੍ਹਾਂ ਭਾਈ ਉਹ ਫਿਰ ਸਿਮਲ ਦੇ ਸੋਹਣੇ ਰੁੱਖ ਵੇਖ ਕੇ ਫੁੱਲ ਵੇਖ ਕੇ ਜਿਵੇਂ ਮੈਜਨ ਕਹਿੰਦੇ ਤੋਤੇ ਭੁੱਲ ਜਾਂਦੇ ਆ ਇਹ ਜੀਵ ਕਹਿੰਦੇ ਤੇਰਾ ਸਿਮਲ ਵਰਗਾ ਦੇਖ ਕੇ ਡੇਰਾ ਉੱਚਾ ਲੰਮਾ ਸੋਹਣਾ ਸੁਨੱਖਾ ਕਹਿੰਦੇ ਵਿਚਾਰੇ ਜੀਵ ਜਿਹੜੇ ਹੈ ਇਹ ਭੁੱਲ ਕੇ ਇਹ ਤੇਰੇ ਡੇਰੇ ਦੇ ਅੰਦਰ ਆ ਕੇ ਭਰਮ ਵਿੱਚ ਪੈ ਗਏ
ਸੀ ਫਲ ਕੰਮ ਨਾ ਆਵਨੀ।
ਜਿਵੇਂ ਕਹਿੰਦੇ ਸਿਮਲ ਦੇ ਫਲ ਤੋਤੇ ਦੇ ਕੰਮ ਨਹੀਂ ਆਏ ਉਸੇ ਤਰ੍ਹਾਂ ਤੇਰੇ ਡੇਰੇ ਦੇ ਕੋਈ ਗੁਣ ਉਹ ਜੀਵ ਦੇ ਕੰਮ ਨਹੀਂ ਆਉਣ ਵਾਲੇ।
ਤੇ ਗੁਣ ਮੈਂ ਤਨ ਹਨ
ਤੇ ਗੁਣ ਮੈਂ ਤੇਰੇ ਵਿੱਚ ਇਹ ਗੁਣ ਹੈ ਜਿਵੇਂ ਸਿਮਲ ਵਿੱਚ ਹੈ ਇਹ ਗੁਣ ਤੇਰੇ ਵਿੱਚ ਹੈ ਜਿਵੇਂ ਬਗਲੇ ਵਿੱਚ ਹੈ ਇਹ ਗੁਣ ਤੇਰੇ ਵਿੱਚ ਹੈ। ਕਹਿੰਦੇ ਇਹ ਗੁਣ ਤੇਰੇ ਵਿੱਚ ਹਨ ਮੌਜੂਦ ਹਨ
ਅੰਦੁਲੇ ਭਾਰ ਉਠਾਇਆ।
ਦੱਸ ਕਹਿੰਦੇ ਭਾਈ ਤੇਰੇ ਵਿੱਚ ਵਿਵੇਕ ਤੇ ਬੁੱਧ ਰੂਪ ਨੇਤਰ ਨਹੀਂ ਹੈਗੇ ਤੂੰ ਗਿਆਨ ਰੂਪ ਨਿਗਾ ਤੂੰ ਹੀਣਾ ਹੈ ਇਸ ਕਰਕੇ ਤੂੰ ਇਸ ਅਗਿਆਨਤਾ ਦੇ ਵਿੱਚ ਹੀ ਇਹ ਪਾਪਾਂ ਦਾ ਭਾਰ ਉਠਾਈ ਫਿਰਦਾ ਹੈ।
ਡੂੰਗਰ ਵਾਟ ਬਹੁਤ
ਅੱਗੇ ਵੇਖੋ ਬਹੁਤ ਲੰਮੀ ਵਾਟ ਹੈ ਜੇ ਮਾਰਗ ਕੇ ਗਣੇ ਜਾਹੇ ਨਾ ਕੋਸਾ ਹਰ ਕਾ ਨਾਮ ਉਹ ਸੰਗਤੋਸਾ। ਇੰਨੀ ਲੰਮੀ ਵਾਟ ਹੈ ਕਹਿੰਦੇ ਜਿਹਦੇ ਵਿੱਚ ਤੂੰ ਕੋਈ ਅੰਨਾ ਆਦਮੀ ਚੱਲ ਸਕਦਾ ਹੈ ਤੇ ਸਿਰ ਤੇ ਭਾਰ ਵੀ ਬੜਾ ਪਾਪਾਂ ਦਾ ਉਠਾਈ ਬੈਠਾ ਹੈ। ਇਸ ਕਰਕੇ ਤੂੰ ਸਮਝ ਕਰ ਕਿ ਤੂੰ ਕਿਹੜੇ ਪਾਸੇ ਤੁਰਿਆ ਹੋਇਆ ਤੂੰ ਇਸ ਤਰ੍ਹਾਂ ਸਿਰੇ ਨਹੀਂ ਲੱਗ ਸਕਦਾ।
ਲੋੜੀ ਨਾਲ
ਕਹਿੰਦੇ ਜੇ ਤੂੰ ਦੇਖਣਾ ਚਾਹੇ ਨਾ ਤੇ ਦੇਖਣ ਵਾਲੀਆਂ ਤਾਂ ਤੇਰੇ ਕੋਲ ਅੱਖਾਂ ਹੀ ਨਹੀਂ तेरे को ज्ञान दे नेत्री ज्ञान दी निगाह नहीं है
पहुंचाड़ लंगा केत
हम तो कहते हो वेख कि मैं इस जमा दी वाट दे चढ़ के किवें पार उतर जावांगा किवें मेरा पार उतारा होवेगा
चाकरिया चंगे आईया
जे तू कवे कि मैं देवी देवतियां दा चाकर हां पर ये तो तेरा विखावा ही ना क्योंकि महाराज सच्चे पातशाह जी ने बाणी विच सानू पहले ही फरमा दिता कर्म धर्म पाखंड जो दिसै तिन जम जगाता जगाती लूटै निर्बाण कीर्तन गावो करते का एक निमख सिमरत जित छूटा कहिंदे तेरे पखंड दे कीते हुए कर्म ये तेरे काम नहीं आने वाले
सियाणप केत
होर दस तेरे च सियाणप कीड़ी है होर कीड़ी सियाणप तेरे काम आ जावेगी
नानक नाम समाल तू
फिर महाराज मेरे ते करो कृपा मेरे ते रहमत करो सच्चे पातशाह जी मैनू समझाओ मैं भुलिया होया आप जी ने कृपा की है मेरे द्वारे ते आ गए हो मेरा भला ही करने वास्ते आए हो महाराज मेरे कर्म खुल गए ने महाराज कहिंदे लै भाई तू हुण आए कर सतनाम श्री वाहिगुरु का नाम जपिया कर करके तू इन कर्मा विच बन्निया होया ना ए चो छुट जाएगा ए च नहीं तू बजिया रहन लगा फिर सतगुरु सच्चे पातशाह जी ने एडा वड्डा उपदेश दिता नहीं ए जनाया कि तू पापी है पापियां नू असी पापियां दा उधार नहीं करना नहीं भाई महाराज सच्चे पातशाह जी दा ए सुभा है बुरे नाल बुरियाई करनी माफ करन कई सियाने बुरे नाल फिर नेकी करनी ए गुरु नानक जाने सतगुरु पातशाह जी ने बुरियाई दे नाल भी नेकियां कर करके पार उतारा कर दिता तभी भाई संतोख सिंह जी लिखते ने तारे गिने जात तेरे तारे ना गनात है महाराज जिन्हें तुसी तार दिता अज भी तार रहे हो उन्हां दी गिनती कौन कर सकता है सतगुरु पातशाह जी ने यह कृपा की है आओ लड़ीवार शब्द के भी दर्शन करिए जी
बिलावल महला नावा जा मैं भजन राम को नाही
बिलावल राग दे विच धन गुरु तेग बहादुर साहब सच्चे पातशाह जी कृपा कर रहे ने कि भाई जिहड़े कहिंदे आ नाम जपन की लोड़ की है नाम उही रोज जपी जाइए उहदा लाभ की आ ते सतगुरु पातशाह जी दसदे ने कि भाई जिन्होंने नाम जपिया ही नहीं जिहड़े नाम जपन वाले पासे तुरे ही नहीं सतनाम वाहिगुरु किया ही नहीं आओ पहला भाई एक बारी कह लईए सारे सतनाम वाहिगुरु सतनाम वाहिगुरु
सतनाम वाहिगुरु
सतनाम वाहिगुरु सतनाम वाहिगुरु धन गुरु साहब 831 अंग ते धन गुरु तेग बहादुर साहब सच्चे पातशाह जी बिलावल राग दे विच कृपा कर रहे हैं
जा मैं भजन राम को नाही
हजूर फरमाते हैं कि भाई जिन्हां जनां दे विच परमात्मा दा नाम दा सिमर नहीं है जिन्हां ने सिमर नहीं किया सिमरन वाले पासे तुरे नहीं उद्यमी नहीं किया
नर जन्म अकारथ खोया
कहिंदे भाई ते नर उस व्यक्ति ने उस जीव ने कहिंदे अपना मनुखा जन्म अकारथी बेअर्थी गवा लिया क्योंकि हुक्म सी प्राणी तू आया लाहा लैन लगा कितक फकड़े सब मुकदी चली रहन मारे कहिंदे उहने तां अपना जीवन ही व्यर्थ गवा लिया
कहि राखो मन माही
कहिंदे मन दे विच पक्की धारना बना के रखो कि नाम तो बिना साडा जीवन व्यर्थ है विश्राम दे के कृपा करदे हन
तीर्थ करे व्रत फुन राखे
मारे जे असीं तीर्थ व्रत कर लईए व्रत रखिए तीर्थ ते जाइए फिर भी नाम जपन की लोड़ है सतगुरु सच्चे पातशाह जी कृपा करते ने कहिंदे तीर्थ करें व्रत फुण राखा कहिंदे तीर्थां ते जावे ते समय सिर वक्रे वक्रे ढंग दे वर्त भी रख लवे
एह मनुआ बस जा को
कहिंदे भाई परमात्मा दे नाम जपे तो बिना ਕੇ ਮਨ ਵਸ ਨਹੀਂ ਹੋਣ ਵਾਲਾ ਮਨ ਨੀ ਵਸ ਵਿੱਚ ਆਵੇਗਾ।
ਇਹ ਫਲ ਧਰਮ ਤਾਹੇ ਤੁਮ ਮਾਨੋ।
ਇਸ ਕਰਕੇ ਕਹਿੰਦੇ ਭਾਈ ਇਹ ਤੀਰਥਾਂ ਤੇ ਜਾਣਾ, ਜਾ ਜਾ ਕੇ ਤੁਸੀਂ ਨਹਾਵਣ ਚੱਲੇ ਤੀਰਥੀ ਮਨ ਖੋਟੇ ਤਨ ਚੋਰ, ਇੱਕ ਭਾ ਲੱਥੀ ਨਹਾਤਿਆਂ ਦੋ ਭਾ ਚੜੀਏ ਸਹੋਰ। ਕਹਿੰਦੇ ਭਾਈ ਇਸ ਕਰਕੇ ਜੇ ਤੂੰ ਇਹਨਾਂ ਤੀਰਥਾਂ 'ਚ ਜਾ ਜਾ ਕੇ ਆਪਣਾ ਧਿਆਨ ਸਮਾਂ ਵਿਅਰਥ ਕਰ ਲਵੇਂਗਾ, ਇਹਦੇ ਨਾਲ ਤੇਰਾ ਗੁਜ਼ਾਰਾ ਨਹੀਂ ਹੋਣ ਲੱਗਾ। ਇਸ ਵਾਸਤੇ ਮਹਾਰਾਜ ਜੀ ਫਰਮਾਉਂਦੇ ਹਨ
ਇਹ ਫਲ ਧਰਮ ਤਾਹੇ ਤੁਮ ਮਾਨੋ।
ਇਹ ਧਰਮ ਜਿਹੜਾ ਰਸਤਾ ਤੂੰ ਫੜ ਲਿਆ ਨਾ, ਵੀ ਪਰਮਾਤਮਾ ਦਾ ਨਾਮ ਜਪਣਾ ਨਹੀਂ ਤੀਰਥਾਂ ਤੇ ਜਾ ਕੇ ਸਰ ਜਾਵੇਗਾ। ਇਹ ਧਰਮ ਰਸਤਾ ਤੇਰਾ ਜਿਹੜਾ ਇਹ ਨਿਫਲ ਹੈ, ਬਿਨਾਂ ਫਲ ਹੈ, ਇਹਦੇ ਤੋਂ ਫਲ ਨਹੀਂ ਪ੍ਰਾਪਤ ਹੋਵੇਗਾ, ਮੁਕਤੀ ਦਾ ਫਲ ਪ੍ਰਾਪਤ ਨਹੀਂ ਹੋ ਸਕਦਾ।
ਆਚ ਕਹਿਤ ਮੈਂ ਜਾ ਕੋ।
ਮਹਾਰਾਜ ਕਹਿੰਦੇ ਭਾਈ ਸੱਚੀ ਗੱਲ ਸਮਝ ਲਓ, ਮਹਾਰਾਜ ਨੂੰ ਕਹਿਣ ਦੀ ਲੋੜ ਸੀ ਇਹ, ਸਾਡੀ ਬੇਸਮਝੀ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਏਡੀ ਵੱਡੀ ਮੋਹਰ ਲਾਉਂਦੇ ਨੇ। ਕਹਿੰਦੇ ਮੈਂ ਐਵੇਂ ਨਹੀਂ ਕਹਿ ਰਿਹਾ, ਇਸ ਗੱਲ ਨੂੰ ਸੱਚੀ ਸਮਝ ਲਓ ਕਿ ਪਰਮਾਤਮਾ ਦੇ ਨਾਮ ਤੋਂ ਬਿਨਾਂ ਛੁਟਕਾਰਾ ਨਹੀਂ ਹੈ।
ਜੈਸੇ ਪਾਹਨ ਜਲ ਮਹਿ ਰਾਖਿਓ।
ਉਦਾਹਰਨ ਦਿੰਦੇ ਨੇ, ਕਹਿੰਦੇ ਜਿਵੇਂ ਕਿਸੇ ਪੱਥਰ ਨੂੰ ਲੈ ਕੇ, ਪੱਥਰ ਦੇ ਵੱਟੇ ਨੂੰ ਲੈ ਕੇ ਪਾਣੀ ਵਿੱਚ ਰੱਖ ਦਈਏ,
ਨਾਹੀ ਤੇਹ ਪਾਣੀ।
ਕਹਿੰਦੇ ਪਾਣੀ ਉਸ ਪੱਥਰ ਨੂੰ ਅੰਦਰ ਤੱਕ ਭਿਉ ਨਹੀਂ ਸਕਦਾ।
ਐਸੇ ਹੀ ਤੁਮ ਤਾਹੇ ਪਛਾਨੋ।
ਕਹਿੰਦੇ ਤੇਰਾ ਤੀਰਥ ਤੇ ਜਾਣਾ ਇਸੇ ਤਰ੍ਹਾਂ ਹੀ ਹੈ, ਜਦੋਂ ਤੇਰੇ ਅੰਦਰ ਜਿਹੜਾ ਪਰਮਾਤਮਾ ਦਾ ਨਾਮ ਹੈ ਉਹਦੇ ਨਾਲ ਤੂੰ ਭੇਦਤਾ ਨਹੀਂ ਪਾਈ, ਤੇ ਤੇਰਾ ਜਿਹੜਾ ਮਨ ਹੈ ਉਹ ਤਾਂ ਪੱਥਰ ਦੀ ਨਿਆਈ ਕਠੋਰ ਹੈ, ਤੂੰ ਤਾਂ ਜਾ ਜਾ ਕੇ ਪਰਾਇਆ ਰੂਪ ਹੀ ਤੱਕੀ ਜਾਂਦਾ ਜਾ ਕੇ ਤੀਰਥਾਂ ਤੇ ਵੀ। ਇਸ ਕਰਕੇ ਇਸ ਪੱਥਰ ਨੂੰ, ਇਸ ਪੱਥਰ ਰੂਪ ਤੇਰੇ ਸਰੀਰ ਨੂੰ, ਤੇਰੇ ਹਿਰਦੇ ਨੂੰ ਤੀਰਥਾਂ ਦਾ ਜਲ ਜਿਹੜਾ ਸਨਿਗਧ ਨਹੀਂ ਕਰ ਸਕਦਾ, ਨਹੀਂ ਡੋਬ ਸਕਦਾ, ਨਹੀਂ ਉਹਨੂੰ ਨਰਮ ਕਰ ਸਕਦਾ। ਇਹ ਕਹਿੰਦੇ ਪੱਕਾ ਮਨ ਵਿੱਚ ਸਮਝ ਲੈ।
ਭਗਤ ਹੀਨ ਜੋ ਪ੍ਰਾਣੀ।
ਕਹਿੰਦੇ ਭਾਈ ਜਿਹੜੇ ਭਗਤੀ ਤੋਂ ਹੀਣੇ ਨੇ ਪ੍ਰਾਣੀ, ਜਿਹੜੇ ਭਉ ਭਗਤੀ ਤੋਂ ਹੀਣੇ ਨੇ, ਕਹਿੰਦੇ ਉਹਨਾਂ ਦੀ ਇਹ ਹਾਲਤ ਬਣਦੀ ਹੈ। ਇਸ ਵਾਸਤੇ ਭਾਈ ਜਿਨ੍ਹਾਂ ਨੇ ਵੀ ਭਗਤੀ ਕੀਤੀ, ਗੋਬਿੰਦ 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 ਸੰਗ ਨਾਮ ਦਿਓ ਮਨ ਲੀਣਾ, ਆਰਦਾਵ ਕੋ ਛੀਪਰੋ ਹੋਇਓ ਲਖੀਣਾ, ਬੋਨਾ ਤਾਨਾ ਤਿਆਗ ਕੈ ਪ੍ਰੀਤ ਚਰਨ ਕਬੀਰਾ, ਨੀਚ ਕੁਲਾ ਜੁਲਾਹਰਾ ਭਇ ਗੁਣੀ ਗਹੀਰਾ, ਰਵਦਾਸਤਵੰਤਾ ਢੋਰ ਨੀਤ ਤਿਨ ਤਿਆਗੀ ਮਾਇਆ, ਪ੍ਰਗਟੋਆ ਸਾਧ ਸੰਗ ਤਿਨ ਦਰਸ਼ਨ ਪਾਇਆ, ਤੇਬਿਤ ਸੁਣ ਕੈ ਜਾਟ ਰੋਠ ਭਗਤੀ ਲਾਗਾ, ਮਿਲਾ ਪ੍ਰਤੱਖ ਕੁਸਈਆਂ ਧੰਨਾ ਵਡਭਾਗਾ। ਜਿਨ੍ਹਾਂ ਨੇ ਪ੍ਰੇਮ ਭਗਤਾਂ ਨੂੰ, ਭਗਤੀ ਨੂੰ ਗ੍ਰਹਿਣ ਕੀਤਾ ਹੈ, ਕਹਿੰਦੇ ਭਾਈ ਉਹਨਾਂ ਦਾ ਪਾਰ ਉਤਾਰਾ ਹੁੰਦਾ ਹੈ।
ਕਲ ਮੈਂ ਮੁਕਤ ਨਾਮ ਤੇ ਪਾਵਤ।
ਕਲਯੁਗ ਦੇ ਵਿੱਚ ਕੇਵਲ ਇੱਕੋ ਇੱਕ ਸਾਧਨ ਹੈ, ਉਹ ਹੈ ਪਰਮਾਤਮਾ ਦਾ ਨਾਮ ਜਪਣਾ, ਨਾਮ ਤੋਂ ਬਿਨਾਂ ਹੋਰ ਕੋਈ ਮੁਕਤੀ ਦਾ ਸਾਧਨ ਨਹੀਂ ਹੈ।
ਇਹ ਭੇਦ ਬਤਾਵੇ।
ਭੇਦ ਕਿਸੇ ਨੇ ਹੋਰ ਪਖੰਡੀਆਂ ਨੇ ਨਹੀਂ ਦੱਸਣਾ, ਉਹ ਤਾਂ ਕਹਿਣਗੇ ਸਾਡੇ ਕੋਲ ਆਓ ਅਸੀਂ ਤੁਹਾਡਾ ਪਾਰ ਉਤਾਰਾ ਕਰ ਦਿਆਂਗੇ। ਇਹ ਭੇਦ ਕੇਵਲ ਤੇ ਕੇਵਲ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਕਿਰਪਾ ਕਰਕੇ ਦੱਸ ਰਹੇ ਹਨ।
ਆਹੋ ਨਾਨਕ ਸੋਈ ਨਰ ਗਰੂਆ।
ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਉਹ ਨਰ ਭਗਤੀ ਦੇ ਸਹਿਤ ਹੈ, ਸ਼ਰਧਾਲੂ ਹੈ, ਸਨਿਧ ਹੈ,
ਪ੍ਰਭ ਕੇ ਗੁਣ ਗਾਵੇ।
ਅਸਲ ਵਿੱਚ ਕਹਿੰਦੇ ਅਧਿਕਾਰੀ ਹੈ, ਉਹ ਜਗਿਆਸੂ ਹੈ, ਜੋ ਪਰਮਾਤਮਾ ਦੇ ਗੁਣਾਂ ਨੂੰ ਗਾਉਂਦਾ ਹੈ, ਪਰਮਾਤਮਾ ਦੇ ਗੁਣਾਂ ਨੂੰ ਗ੍ਰਹਿਣ ਕਰਦਾ ਹੈ। ਇਹ ਸਤਿਗੁਰੂ ਜੀ ਨੇ ਕਿਰਪਾ ਕੀਤੀ, ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਬਖਸ਼ਿਸ਼ਾਂ ਕੀਤੀਆਂ ਹਨ। ਬੇਅੰਤੀ ਗਲਤੀਆਂ ਭੁੱਲਾਂ ਹੋਈਆਂ, ਸਤਸੰਗ ਜੀ ਜਿਨ੍ਹਾਂ ਨੇ ਖੰਡੇ ਬਾਟੇ ਦਾ ਅੰਮ੍ਰਿਤ ਨਹੀਂ ਛਕਿਆ, ਅੰਮ੍ਰਿਤ ਛਕੋ, ਕੱਲ੍ਹ ਨੂੰ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਹੋਣਾ ਸ੍ਰੀ ਅਕਾਲ ਤਖਤ ਸਾਹਿਬ ਤੇ, ਗੁਰੂ ਕੀ ਕਿਰਪਾ ਹੋਣੀ ਹੈ। ਜਿਨ੍ਹਾਂ ਪ੍ਰਾਣੀਆਂ ਤੇ ਮਹਾਰਾਜ ਦੀ ਕਿਰਪਾ ਹੁੰਦੀ, ਅੰਮ੍ਰਿਤ ਛੱਕ ਕੇ ਗੁਰੂ ਕਲਗੀਧਰ ਪਾਤਸ਼ਾਹ ਦੇ ਪੁੱਤਰ ਪੁੱਤਰੀਆਂ ਬਣੋ, ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ੋ ਜੀ।
ਕਲ ਮੈਂ ਮੁਕਤ ਨਾਮ ਤੇ ਪਾਵਤ, ਗੁਰੀਐ ਭੇਦ ਬਤਾਵੇ, ਕਾਹੁ ਨਾਨਕ ਸੋਈ ਨਰ ਗਰੂਆ, ਜੋ ਪ੍ਰਭ ਕੇ ਗੁਣ ਗਾਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।